दोएरा बीत गई जावे जामनी उठे प्रात को पाए ठानियो सोची चनान को पे त्यार तवे आए।
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा सात संगत वडभागी हर संगत पावै भागहीन परम चोटा खावै बिन भागा सतसंग न लभै बिन संगत मैल परी जाय जीव। सतगुरु गरीब नवाज श्री गुरु ग्रंथ साहिब सच्चे पातशाह दे पावन पवित्र चरणा च संध्या वेले दे सजे हुए दवाना च हाजरियां भर के अपने जीवन दियां घड़ियां और सवास गुरु लेखे ला के सफला कर रहे। महाराज श्रोमणी भगत भगत कबीर जी का पवित्र जन्म दिहाड़ा मना रहे। आज दे दिन संमत बिक्रमी 1455 च काशी की धरती ते बनारस की धरती ते महाराज भगत कबीर जी का जन्म होया। इन्हां दी परवरिश नीरू नाम दे जुलाई ने कीती। काशी विच ही बचपन बतीत होया और काशी विच रह के बड़े बड़े विद्वान ब्राह्मणा दे नाल इन्हां दा संवाद हुंदा रहा। कबीर जी जिन्हां ने अपने जीवन विच बाकी कर्मकांडां दा त्याग करके एक प्रभु भगती नूं मुख रखिया कि मुक्ति दी प्राप्ति और ज्ञान दी प्राप्ति केवल प्रभु भगती द्वारा हो सकदी। ਇਹ ਸਿਧਾਂਤ ਸਾਰੇ ਪਾਸੇ ਉਜਾਗਰ ਕੀਤਾ ਔਰ ਕਿਹਾ ਕਿ ਪ੍ਰਭੂ ਭਗਤੀ ਕਰਨ ਦਾ ਹੱਕ ਹਰ ਇੱਕ ਮਾਨਵ ਨੂੰ ਹੈ, ਹਰ ਇੱਕ ਮਨੁੱਖ ਨੂੰ ਹੈ। ਉਹ ਭਾਵੇਂ ਸ਼ੂਦਰ ਹੈ ਤੇ ਭਾਵੇਂ ਕੋਈ ਵੈਸ਼ ਹੈ। ਬੜੇ ਬੜੇ ਬ੍ਰਾਹਮਣਾਂ ਨੇ ਇਸ ਗੱਲ ਤੇ ਕਿੰਤੂ ਵੀ ਕੀਤਾ ਪਰ ਉਹਨਾਂ ਨੂੰ ਦਲੀਲ ਨਾਲ ਭਗਤ ਕਬੀਰ ਜੀ ਨੇ ਸਮਝਾਇਆ ਔਰ ਇੱਕ ਬੜੀ ਵੱਡੀ ਕ੍ਰਾਂਤੀ ਲਿਆਂਦੀ। ਕਾਸ਼ੀ ਵਰਗੇ ਸ਼ਹਿਰ ਵਿੱਚ ਲੋਕਾਂ ਅੰਦਰ ਇੱਕ ਭਰਮ ਸੀ ਕਿ ਜਿਹੜਾ ਕਾਸ਼ੀ ਵਿੱਚ ਮਰਦਾ ਹੈ ਉਹਦੀ ਮੁਕਤੀ ਹੁੰਦੀ ਔਰ ਕੁਝ ਦੂਰੀ ਤੇ ਮਗਹਰ ਦੇਸ਼ ਹੈ ਉੱਥੇ ਜਿਹੜਾ ਮਰਦਾ ਹੈ ਉਹ ਜੂਨੀਆਂ ਵਿੱਚ ਪਰਮਦਾ ਹੈ। ਔਰ ਕਬੀਰ ਜੀ ਨੇ ਬਚਨ ਕਿਹਾ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦਾ ਉਹ ਭਾਵੇਂ ਮਗਹਰ ਵਿੱਚ ਰਹੇ ਤੇ ਭਾਵੇਂ ਕਾਸ਼ੀ ਵਿੱਚ ਉੱਥੇ ਹੀ ਮੁਕਤ ਹੈ। ਪਰ ਲੋਕਾਂ ਦੇ ਇਸ ਭਰਮ ਨੂੰ ਕੱਢਣ ਵਾਸਤੇ ਕਬੀਰ ਜੀ ਆਪਣੇ ਅੰਤਲੇ ਸਮੇਂ ਚ ਮਗਹਰ ਦੇਸ਼ ਵਿੱਚ ਆ ਕੇ ਵਸ ਗਏ, ਨਿਵਾਸ ਕਰ ਗਏ। ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਅੱਜ ਇਹੋ ਜਿਹੇ ਮਹਾਰਾਜ ਭਗਤ ਕਬੀਰ ਜੀ ਦਾ ਪਵਿੱਤਰ ਜਨਮ ਦਿਹਾੜਾ, ਸਾਰੀਆਂ ਸੰਗਤਾਂ ਨੂੰ ਵਧਾਈਆਂ ਹਨ। ਲੜੀਵਾਰ ਇਤਿਹਾਸ ਗੁਰੂ ਕਲਗੀਧਰ ਜੀ ਦਾ ਆਪ ਜੀ ਸਰਵਣ ਕਰ ਰਹੇ ਹੋ। ਰਾਜਾ ਫਤਿਹ ਸ਼ਾਹ ਸ੍ਰੀਨਗਰ ਦਾ ਰਾਜਾ ਹੈ, ਗੜਵਾਲ ਰਿਆਸ ਦਾ। ਰਾਜਾ ਫਤਿਹ ਸ਼ਾਹ ਨੇ ਉਸ ਵਕਤ ਇਹਦੀ ਲੜਕੀ ਦੀ ਸ਼ਾਦੀ ਨੇੜੇ ਆ ਗਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੱਦਾ ਪੱਤਰ ਭੇਜਿਆ। ਲਾਗੀ ਸੱਦਾ ਪੱਤਰ ਲੈ ਕੇ ਮਠਿਆਈਆਂ ਦੀਆਂ ਵਹਿੰਗੀਆਂ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਪੌਂਟਾ ਸਾਹਿਬ ਆਏ। महाराज जी नूं व्याह वास्ते सद्दा भेजिया, सद्दा पत्र महाराज जी नूं दिता है। कलगीधर जी ने जवाब दिता कि साडा आउणा तां मुश्किल है, क्योंकि असीं आवांगे साडे नाल फौजां भी आउणगियां, सैकड़े सिख आउणगे, इस करके असीं अपने दीवान भाई आनंद चंद जी नूं तुहाडे कोल भेजांगे, राजे फतेह शाह नूं कह देना। ये चले गए, सतगुरां ने भाई आनंद चंद जी होणा दी ड्यूटी लाई कि तुसीं तैयारी करो। 1.25 लाख रुपये का तंबोल जिहड़ा न्योंदरा है वह महाराज सच्चे पातशाह जी ने तैयार करवाया, बड़े बड़े सुंदर आभूषण, गहने, होर भी अनेक प्रकार के सुंदर वस्त्र, माया, सोने चांदी के बर्तन। 1.25 लाख रुपये का तंबोल तैयार करके दीवान आनंद चंद जी और दया राम जी कुल पुरोहित इन्हां दी ड्यूटी लाई कि तुसी श्रीनगर राजे फतेह शाह कोल जाओ। तो राजा फतेह शाह ने महाराज सच्चे पातशाह जी दे आउण दे बारे जो सुनिया कि सतगुरु जी नहीं उन्हां दे दीवान आ रहे ने, खुशी हुई उन्हूं। पर भाई आनंद चंद जी ने कहा, महाराज जी जे असी उत्थे जावांगे पहाड़ी जेड़े ने गुरु घर दे दोखी ने, उत्थे विवाद भी हो सकदा, झगड़ा भी हो सकदा। महाराज जी कहिंदे गुरु ते भरोसा रख के जाओ, जेड़ा गुरु भेज रहा वह बुलाएगा भी, वो तुहानू वापस भी सदेगा, ये निश्चा रखो, गुरु ते भरोसा रखना है। हे महाराज, गुरु साहब ने बचन कहे तो भाई आनंद चंद ते भाई दया राम जी नूं यकीन बज गया। जिवें दोवें सिख राजा फतेह शाह दे पास श्रीनगर जा रहे ने, आओ अज दे प्रकरण विच सारा इतिहास सरवण करिए। गुरु कलगीधर पातशाह जी दे पवित्र चरणां नाल अपनियां सुरतियां जोड़दे आखिए जी, सतनाम
वाहेगुरु साहिब जीओ,
सतनाम
श्री वाहे गुरु साहिब जीओ, दोएरा बीत गई जब जामनी उठे प्रात को पाए।
जदों रात बतीत हो गई, गुरु कलगीधर जी ने शाम नूं हुक्म कीता सी भाई आनंद चंद होना नूं कि कल सवेरे तुसी श्रीनगर नूं रवाना होना है। तो रात बतीत हो गई, अगले दिन अमृत वेले पैर रात रहिंदिआं उठे ने, उठ के तैयार बर तैयार होए हन।
आनियो सोच शनान को तय तैयार सब आए,
सोच शनान कीता है, सोच शनान करके ए तैयार होए हन। सोने वस्त्र शस्त्र अपने शरीर ते इन्हां ने धारण कीते हन।
जो पई चरण बंदना गुरु को करके
आके इन्हां ने कलगीधर श्री गुरु गोबिंद सिंह साहब जी महाराज जी दे पवित्र पावन चरणा कमलों ते वंदना कीती है, नमस्कार कीती है।
सगरी वस्त भले संभरके
सारियां वस्तुआं भली प्रकार नाल संभालियां हन, सारियां वस्तुआं भली प्रकार नाल इकट्ठियां कीतियां हन।
अंग 500 ले सवार
नाल 500 घोड़ सवार ओ नाल लए हन, जेड़े नाल श्रीनगर तक जाने ने। 500 घोड़ सवार सिपाही सूरम्या दा जथा ओ इन्हां ने अपने नाल लिया है।
सारे तनक बाने हथियार
जिन्हां ने तनक धारण कीते होए ने, बड़े बड़े तिखे बाण तीर अपने पत्थियां च धारण कीते होए ने, हथियारबंद सूरमे ने जिन्हां ने हथियार धारण कीते होए ने।
तोमर तलवार कर धरके
तोमर बरछियां तलवारां ते होर अनेकां प्रकार दे शस्त्र अस्त्र सूरम्या ने धारण कीते हन।
गमने चपल तुरंगम चरके
बड़े बड़े सुंदर बली चपल चंचल घोड़ियां दे उत्ते सवार होके चले हन।
1.25 लाख तोले तंबोल वस्त अजायब जिन बोमो,
1.25 लाख रुपये दा तंबोल लैके बड़िया अजायब ते सुंदर वस्तुआ ओ अपने नाल लैके चले हन।
सकल कारण ते उचवाए
ओ सारियां वस्तुआ इन्हां ने कहारां दे कोलों चुकवाईयां हन, ਕਹਾਰਾਂ ਨੇ ਇਹ ਸਾਰੀਆਂ ਵਸਤੂਆਂ ਚੁੱਕੀਆਂ ਹਨ ਔਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਵਸਤੂਆਂ ਤੰਬੋਲ ਦੇ ਵਿੱਚ ਸਾਨੂੰ ਲੈ ਕੇ ਚੱਲੇ ਹਨ।
ਪ੍ਰਸਥਾਨੇ ਸ੍ਰੀ ਨਗਰ ਸਥਾਏ
ਔਰ ਸ੍ਰੀ ਨਗਰ ਵਾਲੇ ਪਾਸੇ ਨੂੰ ਚੱਲ ਪਏ ਜਿੱਥੇ ਰਾਜੇ ਫਤਿਹ ਸ਼ਾਹ ਦਾ ਨਿਵਾਸ ਹੈ।
ਮਾਰਗ ਸਕਲ ਉਲੰਘਤ ਗਏ
ਪਟਨਾ ਸਾਹਿਬ ਤੋਂ ਚੱਲ ਕੇ ਸ੍ਰੀ ਨਗਰ ਤੱਕ ਦਾ ਸਾਰਾ ਰਸਤਾ ਸਾਰਾ ਪੈਂਡਾ ਇਨ੍ਹਾਂ ਨੇ ਤੈਅ ਕੀਤਾ, ਸਾਰਾ ਰਸਤਾ ਲੰਘ ਕੇ ਗਏ ਹਨ।
ਰਾਜਧਾਨੀ ਪੁਨ ਪਹੁੰਚਤ ਬਏ
ਜੋ ਗੜਵਾਲ ਰਿਆਸਤ, ਕਿਉਂਕਿ ਇਹ ਜਿਹੜੀ ਰਿਆਸਤ ਹੈ ਰਾਜੇ ਫਤਿਹ ਸ਼ਾਹ ਦੀ, ਇਹਦਾ ਰਿਆਸਤ ਦਾ ਨਾਂ ਗੜਵਾਲ ਰਿਆਸਤ ਹੈ ਔਰ ਇਹਦੀ ਰਿਆਸਤ ਦੀ ਇਹ ਰਾਜਧਾਨੀ ਸੀ ਸ੍ਰੀ ਨਗਰ, ਜਿੱਥੇ ਰਾਜਾ ਫਤਿਹ ਸ਼ਾਹ ਰਹਿੰਦਾ ਸੀ। ਇਹਦੀ ਜਿਹੜੀ ਰਾਜਧਾਨੀ ਹੈ ਸ੍ਰੀ ਨਗਰ, ਉਥੇ ਦੀਵਾਨ ਭਾਈ ਨੰਦ ਚੰਦ ਜੀ, ਗੁਰੂ ਸਾਹਿਬ ਜੀ ਦੇ ਕੁਲ ਪੁਰੋਹਿਤ ਭਾਈ ਦਯਾ ਰਾਮ ਜੀ ਇਹ ਚੱਲ ਕੇ ਪਹੁੰਚੇ ਹਨ।
ਫਤਿਹ ਸ਼ਾਹ ਸੁਣ ਕੇ ਮੈਂ ਪਾਲ,
ਰਾਜਾ ਫਤਿਹ ਸ਼ਾਹ ਨੇ ਇਹ ਸਾਰੇ ਬਚਨ ਬੜੇ ਧਿਆਨ ਨਾਲ ਬੜੇ ਗੌਰ ਨਾਲ ਸੁਣੇ ਹਨ। ਰਾਜੇ ਫਤਿਹ ਸ਼ਾਹ ਨੇ ਜਦੋਂ ਸੁਣਿਆ ਕਿ ਗੁਰੂ ਸਾਹਿਬ ਜੀ ਦੇ ਸੇਵਕ ਦੀਵਾਨ ਭਾਈ ਨੰਦ ਚੰਦ ਜੀ ਆਏ ਹਨ, ਡੇਰਾ ਕਰਨ ਵਾਸਤੇ ਕਿ ਸਤਿਗੁਰੂ ਜੀ ਦੇ ਸੂਰਮਿਆਂ ਦਾ ਮਹਾਰਾਜ ਜੀ ਦੇ ਨਾਲ ਜਿਹੜੇ ਕਲਗੀਧਰ ਜੀ ਦੇ ਦੀਵਾਨ ਆਏ ਹਨ ਜਾਂ ਉਨ੍ਹਾਂ ਦੇ ਕੁਲ ਦੇ ਪੁਰੋਹਿਤ ਆਏ ਹਨ, ਉਨ੍ਹਾਂ ਨੂੰ ਡੇਰਾ ਕਰਵਾਇਆ ਜਾਏ ਛੇਤੀ ਨਾਲ। ਇਹਨੇ ਡੇਰਾ ਕਰਾਉਣ ਲਈ ਹੁਕਮ ਕੀਤਾ।
ਪੂਰੇ ਅੰਤਰ ਇਕ ਸਦਨ ਵਿਸਾਲਾ ਤਾਂ ਦਿਓ ਡੇਰਾ ਨਿਜ ਕਾਲਾ।
ਉਹਨੇ ਆਖਿਆ ਕਿ ਰਾਜੇ ਫਤਿਹ ਸ਼ਾਹ ਨੇ ਕਿਹਾ ਕਿ ਨਗਰ ਦੇ ਅੰਦਰ ਇਕ ਵੱਡਾ ਸਾਰਾ ਘਰ ਹੈ ਤੇ ਸਤਿਗੁਰੂ ਜੀ ਦੇ ਜਿਹੜੇ ਸੂਰਮੇ ਆਏ ਨੇ ਜਾਂ ਉਨ੍ਹਾਂ ਦੇ ਜੋ ਦੀਵਾਨ ਆਏ ਹਨ, ਕੁਲ ਪੁਰੋਹਿਤ ਆਏ ਹਨ, ਉਨ੍ਹਾਂ ਨੂੰ ਕਹੋ ਕਿ ਨਗਰ ਦੇ ਅੰਦਰ ਇਸ ਘਰ ਦੇ ਵਿਚ ਆਪਣਾ ਸਤਿਗੁਰੂ ਜੀ ਦੇ ਸੇਵਕ ਡੇਰਾ ਕਰ ਲੈਣ।
ਸਾਦਰ ਜਬ ਸੋ ਥਾਨ ਦਿਖਾਇਓ,
ਭਾਈ ਨੰਦ ਚੰਦ ਜੀ ਹੋਣਾ ਨੂੰ ਜਾ ਕੇ ਉਨ੍ਹਾਂ ਨੇ ਉਹ ਸਾਰੀ ਜਗ੍ਹਾ ਵਿਖਾਈ ਜੋ ਸ੍ਰੀ ਨਗਰ ਦੇ ਅੰਦਰ ਮਕਾਨ ਬਣਿਆ ਹੋਇਆ ਸੀ ਬੜਾ ਵੱਡਾ, ਉਹ ਜਗ੍ਹਾ ਭਾਈ ਨੰਦ ਚੰਦ ਜੀ ਹੋਣਾ ਨੂੰ ਵਿਖਾਈ ਹੈ।
ਘਰ ਵਿਚਾਰ ਨੰਦ ਚੰਦ ਲਾਇਓ,
ਭਾਈ ਸਾਹਿਬ ਭਾਈ ਨੰਦ ਚੰਦ ਜੀ ਵਿਚਾਰ ਕਰਕੇ ਉਸ ਵਕਤ ਬੋਲੇ ਕਹਿਣ ਲੱਗੇ,
ਸਤਿਗੁਰ ਕੇ ਸਿੱਖ ਸੰਗ ਹਮਾਰੇ ਉਗਰ ਸੁਭਾਵ ਜਿਨੋ ਨਾਲ ਪਿਆਰੇ।
ਕਹਿਣ ਲੱਗੇ ਕਿ ਸਤਿਗੁਰੂ ਜੀ ਦੇ ਭਾਈ ਨੰਦ ਚੰਦ ਜੀ ਨੇ ਜਦੋਂ ਸਾਰੀ ਜਗ੍ਹਾ ਵੇਖੀ ਨਾ, ਭਾਈ ਸਾਹਿਬ ਜੀ ਨਗਰ ਦੇ ਅੰਦਰ ਡੇਰਾ ਨਹੀਂ ਸੀ ਕਰਨਾ ਚਾਹੁੰਦੇ, ਨੀਤੀ ਵੇਤਾ ਸਨ, ਗੁਰੂ ਸਾਹਿਬ ਦਾ ਵੀ ਹੁਕਮ ਸੀ ਕਿ ਤੁਸੀਂ ਨਗਰ ਦੇ ਬਾਹਰ ਡੇਰਾ ਰੱਖਣਾ, ਜੇ ਕਿਤੇ ਵਿਵਾਦ ਹੁੰਦਾ ਵੀ ਹੈ ਪਹਾੜੀ ਰਾਜਿਆਂ ਦੇ ਨਾਲ ਤੇ ਉਥੋਂ ਤੁਸੀਂ ਛੇਤੀ ਵਾਪਸ ਮੁੜ ਸਕਦੇ, ਨਗਰ ਦੇ ਵਿਚ ਹੋਵੋਗੇ ਲੜਨਾ ਵੀ ਔਖਾ ਹੋਵੇਗਾ, ਜੇ ਕਿਸੇ ਘਰ ਦੇ ਵਿਚ ਡੇਰਾ ਹੋਵੇਗਾ ਆਲੇ ਦੁਆਲੇ ਦੁਸ਼ਮਣ ਘੇਰਾ ਪਾ ਸਕਦਾ, ਜੇ ਖੁੱਲੀ ਜਗ੍ਹਾ ਵਿਚ ਹੋਵੋਗੇ ਲੜ ਵੀ ਸਕੋਗੇ। ਇਸ ਕਰਕੇ ਦੀਵਾਨ ਭਾਈ ਨੰਦ ਚੰਦ ਜੀ ਨੇ ਉਦਾਂ ਤਾਂ ਸਿੱਧਾ ਸਪਸ਼ਟ ਲਫ਼ਜ਼ਾਂ ਵਿਚ ਜਵਾਬ ਨਹੀਂ ਦਿੱਤਾ, ਪਰ ਨੀਤੀ ਨਾਲ ਉਨ੍ਹਾਂ ਨੇ ਜਵਾਬ ਦਿੱਤਾ। ਕਹਿਣ ਲੱਗੇ ਜਿਹੜੇ ਸਤਿਗੁਰਾਂ ਦੇ ਸਿੱਖ ਨੇ ਸੂਰਮੇ ਨੇ, 500 ਸ਼ਸਤਰਧਾਰੀ ਸੂਰਮੇ ਆਏ ਨੇ, ਉਨ੍ਹਾਂ ਦਾ ਸੁਭਾਅ ਬੜਾ ਉਗਰ ਹੈ। ਉਗਰ ਦਾ ਮਤਲਬ ਉਹ ਬੜੇ ਤੇਜ਼ ਸੁਭਾਅ ਵਾਲੇ ਨੇ ਔਰ ਉਨ੍ਹਾਂ ਨੂੰ ਹਰ ਵੇਲੇ ਜੰਗ ਯੁੱਧ ਜਿਹੜਾ ਹੈ ਉਹ ਪਿਆਰਾ ਲੱਗਦਾ ਹੈ।
ਅੰਤਰ ਨਗਰ ਹਰਕ ਨੈ ਮਾਨੈ,
ਨਗਰ ਦੇ ਅੰਦਰ ਉਨ੍ਹਾਂ ਦੇ ਮਨ ਚ ਖੁਸ਼ੀ ਨਹੀਂ ਹੋਣੀ ਕਿ ਉਹ ਨਗਰ ਦੇ ਅੰਦਰ ਰਹਿਣ, ਨਗਰ ਦੇ ਅੰਦਰ ਰਹਿ ਕੇ ਉਨ੍ਹਾਂ ਦਾ ਮਨ ਖੁਸ਼ ਨਹੀਂ ਹੋਣਾ, ਪ੍ਰਸੰਨ ਨਹੀਂ ਹੋਣਾ।
ਆਨ ਕੁਸ਼ਾਦ ਲੇਨ ਤੂੰ ਠਾਨੈ,
ਉਹ ਖੁੱਲੀ ਜਗ੍ਹਾ ਵਿਚ ਆਪਣਾ ਡੇਰਾ ਕਰਨਾ ਪਸੰਦ ਕਰਨਗੇ ਕਿ ਖੁੱਲਾ ਥਾਂ ਹੋਵੇ, ਖੁੱਲੀ ਜਗ੍ਹਾ ਹੋਵੇ, ਉਥੇ ਉਹ ਆਪਣਾ ਡੇਰਾ ਕਰਨਾ ਚਾਹੁਣਗੇ।
ਡੇਰਾ ਕਰਤ ਪਰਸ ਪਰ ਲੜੈ, ਖੜਗ ਪਰ ਹਾਰਨ ਤੇ ਨੈ ਡਰੈ।
ਜੇ ਇਥੇ ਡੇਰਾ ਕਰਨਗੇ, ਇਥੇ ਜਗ੍ਹਾ ਘੱਟ ਹੈ ਤੇ ਹੁਣ ਕੱਲਾ ਕੱਲਾ ਸਿੱਖ ਖੁੱਲੀ ਜਗ੍ਹਾ ਲੈਣੀ ਪਸੰਦ ਕਰਦਾ, ਤੇ ਜਦੋਂ ਆਪਸ ਵਿਚ ਕਹਿਣਗੇ ਇੰਨੀ ਜਗ੍ਹਾ ਮੈਂ ਲੈਣੀ, ਦੂਜੇ ਨੇ ਕਹਿਣਾ ਇੰਨੀ ਲੈਣੀ, ਫਿਰ ਉਨ੍ਹਾਂ ਦੀ ਲੜਾਈ ਹੋਵੇਗੀ ਕਿਉਂਕਿ ਜਗ੍ਹਾ ਥੋੜੀ ਹੈ। ਤੇ ਜਦੋਂ ਇਹ ਆਪਸ ਵਿਚ ਲੜ ਪੈਂਦੇ ਨੇ ਤੇ ਫਿਰ ਕਿਰਪਾਨ ਕੱਢ ਕੇ ਲੜਨ ਤੋਂ ਵੀ ਬਾਅਦ ਨਹੀਂ ਆਉਂਦੇ, ਉਸੇ ਵੇਲੇ ਲੜ ਪੈਂਦੇ ਨੇ। ਇਸ ਕਰਕੇ ਇਥੇ ਨਹੀਂ ਅਸੀਂ ਅੰਦਰ ਡੇਰਾ ਕਰ ਸਕਦੇ, ਜਗ੍ਹਾ ਥੋੜੀ ਹੈ, ਤੇ ਕੱਲੇ ਕੱਲੇ ਸਿੱਖ ਨੇ ਆਪਸ ਵਿਚ ਹੀ ਲੜਨ ਲੱਗ ਪੈਣਾ ਖੁੱਲੀ ਜਗ੍ਹਾ ਲੈਣ ਵਾਸਤੇ।
ਪੁਰਜਨ ਸੋ ਇਹ ਕਰੈ ਬਖੇਰਾ,
ਫਿਰ ਜਿਹੜੇ ਨਗਰ ਦੇ ਲੋਕ ਨੇ ਉਨ੍ਹਾਂ ਨਾਲ ਲੜਾਈ ਹੋ ਸਕਦੀ, ਨਗਰ ਦੇ ਲੋਕਾਂ ਨਾਲ ਇਨ੍ਹਾਂ ਦਾ ਬਖੇੜਾ ਹੋ ਸਕਦਾ। ਜਦੋਂ ਨਗਰ ਦੇ ਅੰਦਰ ਰਹਿਣਗੇ, ਜੇ ਨਗਰ ਵਾਲਿਆਂ ਨੇ ਕਿਸੇ ਨੇ ਕੁਝ ਕਹਿ ਦਿੱਤਾ ਕਿਸੇ ਸਿੱਖ ਨੂੰ, ਇਹਨਾਂ ਕੋਲੋਂ ਜਰਿਆ ਨਹੀਂ ਜਾਣਾ, ਇਹਨਾਂ ਨੇ ਤੇਗਾਂ ਧੂ ਲੈਣੀਆਂ ਨੇ। ਇਸ ਕਰਕੇ ਫਿਰ ਨਗਰ ਦੇ ਵਿੱਚ ਵੀ ਬਖੇੜਾ ਖੜਾ ਹੋ ਸਕਦਾ, ਨਗਰ ਦੇ ਲੋਕਾਂ ਨਾਲ ਵੀ ਇਹ ਬਖੇੜਾ ਕਰਨਗੇ।
ਹੁਕਮ ਨਾ ਮਾਨਤ ਹੈ ਕਿਸ ਕੇਰਾ,
ਰਹਿਣੇ ਸਾਰੇ ਜਥੇਦਾਰ ਇਹ ਕਿਸੇ ਦਾ ਹੁਕਮ ਨਹੀਂ ਮੰਨਦੇ, ਇਹ ਕਿਸੇ ਦੀ ਆਗਿਆ ਨਹੀਂ ਮੰਨਦੇ, ਆਪਣੀ ਮਰਜ਼ੀ ਕਰਦੇ ਨੇ, ਸਵਤੰਤਰ ਹੋ ਕੇ ਚੱਲਦੇ ਨੇ।
ਇੱਕ ਗੁਰ ਬਿਨਾ ਨਾ ਜਾਣੈ ਆਨ,
ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਇਹ ਕਿਸੇ ਹੋਰ ਨੂੰ ਮੰਨਦੇ ਹੀ ਨਹੀਂ, ਉਹਨਾਂ ਤੋਂ ਬਿਨਾਂ ਕਿਸੇ ਦੀ ਆਨ ਨਹੀਂ ਮੰਨਦੇ। ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗਿਆ, ਉਹਨਾਂ ਦਾ ਹੀ ਹੁਕਮ ਇਹ ਮੰਨਦੇ ਨੇ, ਪ੍ਰਵਾਨ ਕਰਦੇ ਨੇ।
ਲੜਤ ਨਾ ਧਾਰੈ ਕਿਸ ਕੀ ਕਾਨ,
ਔਰ ਲੜਦਿਆਂ ਹੋਇਆ ਇਹ ਕਿਸੇ ਦੀ ਕਾਨ ਤਨੋੜ ਨਹੀਂ ਕਰਦੇ।
ਯਾ ਤੇ ਸਿਵਰੇ ਨੂੰ ਕੋ ਆਚੇ,
ਇਸ ਕਰਕੇ ਇਹਨਾਂ ਦਾ ਡੇਰਾ ਬਾਹਰ ਕਰਨਾ, ਖੁੱਲੇ ਥਾਂ ਤੇ ਕਰਨਾ ਹੀ ਚੰਗਾ, ਇੱਥੇ ਇਹਨਾਂ ਦਾ ਡੇਰਾ ਕਰਨਾ ਠੀਕ ਨਹੀਂ।
ਵੈਰ ਕੁਸ਼ਾਦ ਥਾਨ ਮੈਂ ਬਾਂਚੇ,
ਬਾਹਰ ਖੁੱਲੀ ਜਗ੍ਹਾ ਹੋਵੇ, ਬਾਗ ਹੀ ਹੋਵੇ ਭਾਵੇਂ ਕੋਈ ਬਗੀਚਾ ਹੀ ਹੋਵੇ, ਉਹਦੇ ਵਿਚ ਖੁੱਲੀ ਥਾਂ ਦੇ ਉੱਤੇ ਆਕਾਸ਼ ਥੱਲੇ ਇਹ ਡੇਰਾ ਕਰਨਾ ਪ੍ਰਸੰਨਤਾ ਦੇ ਨਾਲ ਪ੍ਰਵਾਨ ਕਰਨਗੇ।
ਸੋਚ ਇਸ਼ਨਾਨ ਸੁਖੇ ਨਹੀਂ ਠਾਨ,
ਸੌਖੇ ਢੰਗ ਨਾਲ ਸੋਚ ਇਸ਼ਨਾਨ ਕਰ ਸਕਦੇ ਨੇ, ਨਦੀ ਨਾਲ ਵਗਦੀ ਹੈ, ਸ੍ਰੀ ਨਗਰ ਦੇ ਬਿਲਕੁਲ ਨਾਲ ਗੰਗਾ ਨਦੀ ਜਿਹੜੀ ਹੈ ਉਥੋਂ ਗੰਗੋਤਰੀ ਤੋਂ ਉਤਰਦੀ ਹੋਈ ਇਥੋਂ ਲੰਘ ਕੇ ਜਾਂਦੀ ਹੈ। ਕਹਿੰਦੇ ਇੱਥੇ ਇਸ਼ਨਾਨ ਪਾਣੀ ਕਰਨਾ ਵੀ ਸਿੱਖਾਂ ਵਾਸਤੇ ਠੀਕ ਹੋਵੇਗਾ, ਤੇ ਇਹਨਾਂ ਨੂੰ ਖੁੱਲੀ ਥਾਂ ਚਾਹੀਦੀ ਹੈ ਡੇਰੇ ਵਾਸਤੇ, ਇਸ਼ਨਾਨ ਪਾਨ ਕਰਨ ਵਾਸਤੇ।
ਅੰਦਰ ਥਲ ਤੇ ਅਰਕ ਨਾ ਮਾਨੈ,
ਅੰਦਰ ਇਹ ਜਿਹੜੀ ਜਗ੍ਹਾ ਹੈ ਇਹ ਮੈਨੂੰ ਵੀ ਪਸੰਦ ਨਹੀਂ, ਥੋੜੀ ਜਗ੍ਹਾ, ਤੇ ਜਿਹੜੇ ਸਿੱਖ ਨੇ ਉਹ ਵੀ ਇੱਥੇ ਅੰਦਰ ਡੇਰਾ ਕਰਨਾ ਉਹਨਾਂ ਨੂੰ ਵੀ ਚੰਗਾ ਨਹੀਂ ਲੱਗੇਗਾ, ਉਹ ਵੀ ਖੁਸ਼ੀ ਨਾਲ ਇਸ ਜਗ੍ਹਾ ਨੂੰ ਮੰਨਣਗੇ ਨਹੀਂ।
ਸ਼ਿਵ ਕਲਾਵਣ ਹਾਰ ਜੇ ਆਏ, ਸੁਣ ਕਰ ਲਿਪਕੋ ਜਾਏ ਸੁਣਾਏ।
ਫਤਿਹ ਸ਼ਾਹ ਦੇ ਜਿਹੜੇ ਨੌਕਰ ਡੇਰਾ ਕਰਾਉਣ ਆਏ ਸੀ ਨਾ, ਭਾਈ ਆਨੰਦ ਚੰਦ ਜੀ ਨੂੰ ਪਹਿਲਾਂ ਜਗ੍ਹਾ ਵਿਖਾ ਰਹੇ ਸੀ ਵੀ ਇੱਥੇ ਡੇਰਾ ਕਰ ਲੋ ਜੇ ਜਗ੍ਹਾ ਤੁਹਾਨੂੰ ਪਸੰਦ ਹੋਵੇ, ਪਰ ਜਦੋਂ ਭਾਈ ਆਨੰਦ ਚੰਦ ਜੀ ਨੇ ਜਵਾਬ ਦੇ ਦਿੱਤਾ ਇੱਥੇ ਸਾਡਾ ਡੇਰਾ ਕਰਨਾ ਉਚਿਤ ਨਹੀਂ ਹੈ, ਨਾ ਹੀ ਸੂਰਮਿਆਂ ਨੇ ਮੰਨਣਾ, ਇੱਥੇ ਸਾਡੇ ਵਾਸਤੇ ਜਗ੍ਹਾ ਵੀ ਥੋੜੀ ਹੈ, ਆਪਸ ਵਿੱਚ ਹੀ ਲੜ ਪੈਣਗੇ ਜਗ੍ਹਾ ਤੇ ਡੇਰਾ ਕਰਦਿਆਂ। ਇਹ ਸਾਰੀ ਗੱਲ ਭਾਈ ਆਨੰਦ ਚੰਦ ਜੀ ਦੀ ਸੁਣ ਕੇ ਜਿਹੜੇ ਉਹ ਨੌਕਰ ਸਨ ਰਾਜੇ ਫਤਿਹ ਸ਼ਾਹ ਕੋਲ ਗਏ, ਔਰ ਫਤਿਹ ਸ਼ਾਹ ਰਾਜੇ ਨੂੰ ਜਾ ਕੇ ਸਾਰੀ ਗੱਲ ਦੱਸੀ।
ਗੁਰਦੇਵਾਂ ਨੇ ਉਤਰੈ ਨੈ ਅੰਤਰ,
ਆਖਿਆ ਹੇ ਰਾਜਾ ਫਤਿਹ ਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹੜੇ ਦੀਵਾਨ ਆਏ ਨੇ ਭਾਈ ਆਨੰਦ ਚੰਦ ਜੀ, ਉਹ ਨਗਰ ਦੇ ਅੰਦਰ ਨਹੀਂ ਉਤਰਨਾ ਚਾਹੁੰਦੇ, ਉਹ ਨਗਰ ਦੇ ਅੰਦਰ ਉਤਾਰਾ ਨਹੀਂ ਕਰਨਾ ਚਾਹੁੰਦੇ,
ਚਾਹਤ ਡੇਰਾ ਵੈਰ ਨਿਰੰਤਰ,
ਬਾਹਰ ਹੀ ਡੇਰਾ ਚਾਹੁੰਦੇ ਨੇ। ਉਹ ਕਹਿੰਦੇ ਨਗਰ ਦੇ ਬਾਹਰ ਬਾਰ ਕਿਸੇ ਜਗ੍ਹਾ ਤੇ ਉਹ ਡੇਰਾ ਕਰਨਗੇ।
ਫਤਿਹ ਸ਼ਾਹ ਸੁਣ ਕਰ ਪੁਨ ਭਾਖਾ,
ਰਾਜਾ ਫਤਿਹ ਸ਼ਾਹ ਉਸ ਵਕਤ ਸੁਣ ਕੇ ਬੋਲਿਆ, ਉਹਨਾਂ ਨੌਕਰਾਂ ਨੂੰ ਸੇਵਾਦਾਰਾਂ ਨੂੰ ਕਹਿਣ ਲੱਗਾ,
ਪ੍ਰਕਾਰ ਕੀ ਜੇ ਅਬਲਾਖਾ,
ਕਹਿਣ ਲੱਗਾ ਕਿ ਜੇ ਤੁਹਾਡੇ ਮਨ ਵਿਚ, ਗੁਰੂ ਜੀ ਦੇ ਮਨ ਵਿਚ, ਉਹਨਾਂ ਦੀਵਾਨ ਭਾਈ ਆਨੰਦ ਚੰਦ ਜੀ ਦੇ ਮਨ ਵਿਚ ਇਸ ਤਰ੍ਹਾਂ ਦੀ ਅਭਿਲਾਖਾ ਹੈ, ਇੱਛਾ ਹੈ,
ਪੰਥ ਪਾਉਂਟੇ ਪਰ ਉਪ ਬਣੇ,
ਜਿਹੜਾ ਪਾਉਂਟਾ ਸਾਹਿਬ ਨੂੰ ਰਸਤਾ ਜਾਂਦਾ ਸ੍ਰੀ ਨਗਰ ਤੋਂ, ਉਸੇ ਰਸਤੇ ਦੇ ਉੱਤੇ ਇੱਕ ਬਾਗ ਹੈ। ਦੇਖੋ ਗੁਰੂ ਸਾਹਿਬ ਦੀ ਵਿਉਂਤ ਆਪੇ ਹੀ ਮਹਾਰਾਜ ਜੀ ਬਣਾ ਰਹੇ ਨੇ, ਕਿਉਂਕਿ ਆਉਣ ਵਾਲੇ ਸਮੇਂ ਵਿਚ ਉਸੋ ਰਸਤੇ ਤੋਂ ਸਿੱਖਾਂ ਨੂੰ ਭਾਈ ਆਨੰਦ ਚੰਦ ਜੀ ਨੂੰ ਆਉਣਾ ਸੌਖਾ ਵੀ ਹੋਣਾ। ਫਤਿਹ ਸ਼ਾਹ ਦੇ ਮੂੰਹ ਆਪ ਹੀ ਗੁਰੂ ਸਾਹਿਬ ਨੇ ਬੋਲ ਕਢਾ ਦਿੱਤੇ, ਕਹਿੰਦਾ ਜੀ ਜਿਹੜਾ ਰਸਤਾ ਪਾਉਂਟਾ ਸਾਹਿਬ ਨੂੰ ਜਾਂਦਾ ਹੈ, ਉਸ ਪਾਉਂਟਾ ਸਾਹਿਬ ਦੇ ਰਸਤੇ ਦੇ ਉੱਤੇ ਇੱਕ ਬੜਾ ਸੁੰਦਰ ਬਾਗ ਹੈ, ਬੜਾ ਸੁੰਦਰ ਬਗੀਚਾ ਹੈ,
ਉਤਾਰੋ ਜਿਮ ਸੁਖ ਮਨ,
ਉੱਥੇ ਦੀਵਾਨ ਭਾਈ ਆਨੰਦ ਚੰਦ ਜੀ ਦਾ ਔਰ ਗੁਰੂ ਸਾਹਿਬ ਦੀਆਂ ਫੌਜਾਂ ਦਾ ਉਤਾਰਾ ਕਰਵਾ ਦਿਓ, ਇਹਨਾਂ ਦੇ ਮਨ ਨੂੰ ਉੱਥੇ ਸੁੱਖ ਹੋਵੇਗਾ।
ਇਹ ਸੁਣ ਕਰ ਮੋਰ ਕਰ ਲਿਆਏ, ਬਾਗ ਵਿਸਾਲ ਸਿਵਰ ਕਰਵਾਏ,
ਇਸ ਤਰ੍ਹਾਂ ਸੁਣ ਕਰਕੇ ਉਸ ਵਕਤ ਫਿਰ ਦੀਵਾਨ ਭਾਈ ਆਨੰਦ ਚੰਦ ਜੀ ਹੋਣਾ ਨੂੰ ਮੋੜ ਕੇ ਉਸ ਜਗ੍ਹਾ ਤੋਂ ਵਾਪਸ ਉਸ ਜਗ੍ਹਾ ਤੇ ਲਿਆਏ ਜਿੱਥੇ ਰਾਜੇ ਫਤਿਹ ਸ਼ਾਹ ਨੇ ਉਹ ਬਾਗ ਦੀ ਦੱਸ ਪਾਈ ਹੈ।
ਦਾਵ ਕਾਵਾਪਨ ਰੱਖ ਧਾਰਾ ਸਾਰਾ,
ਤੋ ਭਾਈ ਆਨੰਦ ਚੰਦ ਜੀ ਨੂੰ ਜਗ੍ਹਾ ਪਸੰਦ ਆ ਗਈ, ਕਹਿੰਦੇ ਹਾਂ ਇਹ ਜਗ੍ਹਾ ਸਾਡੇ ਲਈ ਠੀਕ ਹੈ। ਤੋ ਭਾਈ ਸਾਹਿਬ ਨੇ ਉੱਥੇ ਸਾਰੇ ਦਾਵ ਘਾਵ ਵੀ ਵੇਖ ਲਏ, ਜੇ ਲੜਨਾ ਪਏ 500 ਸੂਰਮੇ ਨਾਲ ਸੀ, ਜੇ ਲੜਨਾ ਵੀ ਪਏਗਾ ਤੇ ਲੜਾਈ ਨੂੰ ਵੀ ਤਿਆਰ ਸਨ ਭਾਈ ਆਨੰਦ ਚੰਦ ਜੀ। ਕਿ ਜੇ ਦੁਸ਼ਮਣ ਹਮਲਾ ਕਰੇਗਾ ਤਾਂ ਫਿਰ ਅੱਗੋਂ ਮੁਕਾਬਲਾ ਕਰਨ ਵਾਸਤੇ ਵੀ ਪੂਰੀ ਵਿਉਂਤਬੰਦੀ ਉੱਥੇ, ਜੇ ਇੱਥੋਂ ਜਾਣ ਦਾ ਰਸਤਾ ਨਿਕਲਦਾ ਹੋਇਆ ਪੌਂਟਾ ਸਾਹਿਬ ਨੂੰ ਤਾਂ ਇੱਥੋਂ ਨਿਕਲ ਜਾਵਾਂਗੇ, ਜੇ ਲੜਾਈ ਕਰਨੀ ਪੈਗੀ ਤੇ ਲੜਾਈ ਵੀ ਕਰ ਸਕੀਏ। ਇਹੋ ਜੇ ਪੂਰੇ ਦਾਵ ਘਾਵ ਭਾਈ ਨੰਦ ਚੰਦ ਜੀ ਨੇ ਉੱਥੇ ਵਿਚਾਰੇ ਹਨ।
ਸਤਿਗੁਰ ਦਲ ਡੇਰੋ ਪਿਕਦਾਰਾ,
ਸਤਿਗੁਰੂ ਜੀ ਦੇ ਸਾਰੇ ਦਲ ਨੇ ਉਥੇ ਜਗ੍ਹਾ ਵੇਖ ਕੇ ਆਪੋ ਆਪਣਾ ਡੇਰਾ ਪਾ ਲਿਆ।
ਸੰਗਰ ਲਿਓ ਅਧਿਕ ਬੰਦਵਾਏ,
ਆਲੇ ਦੁਆਲੇ ਵਾੜ ਕਰਵਾ ਲਈ। ਸੰਗਰ ਦਾ ਮਤਲਬ ਵਾੜ ਕਰਵਾ ਲਈ, ਚਾਰੇ ਪਾਸੇ ਜਿੱਥੇ ਡੇਰਾ ਕਰਨਾ ਸੀ ਆਲੇ ਦੁਆਲੇ ਵਾੜ ਬਣਵਾ ਲਈ, ਤਾਂ ਜੋ ਦੁਸ਼ਮਣ ਜਿਹੜਾ ਹੈ ਜੇ ਆਵੇ ਵੀ ਹਮਲਾ ਕਰਕੇ ਇੱਕ ਕਿਲੇ ਦਾ ਕੰਮ ਬਣ ਸਕੇ। ਇੱਕ ਕਿਲਾ ਜਿਹਾ ਬਣਾ ਲਿਆ ਚਾਰੇ ਪਾਸੇ, ਇਹੋ ਜਿਹੇ ਢੰਗ ਨਾਲ ਵਾੜ ਕਰ ਲਈ ਜਿੱਥੇ ਡੇਰਾ ਕੀਤਾ ਹੈ।
ਨਿਜ ਤਕੜਾਈ ਭਲੇ ਕਰਾਏ,
ਭਾਈ ਨੰਦ ਚੰਦ ਜੀ ਨੇ ਪੂਰੀ ਆਪਣੇ ਵੱਲੋਂ ਤਕੜਾਈ ਕਰਵਾ ਲਈ। ਦੁਸ਼ਮਣ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਕਿ ਅਸੀਂ ਤਿਆਰ ਬੈਠੇ ਹਾਂ ਲੜਨ ਨੂੰ, ਪਰ ਦੁਸ਼ਮਣ ਨੂੰ ਏਦਾਂ ਹੀ ਮਹਿਸੂਸ ਕਰਾਇਆ ਕਿ ਅਸੀਂ ਸਿਰਫ ਡੇਰਾ ਕਰ ਰਹੇ ਹਾਂ। ਤੋ ਇਸ ਤਰ੍ਹਾਂ ਭਾਈ ਨੰਦ ਚੰਦ ਜੀ ਨੇ ਆਪਣੇ ਵੱਲੋਂ ਪੂਰੀ ਤਕੜਾਈ ਕਰ ਲਈ ਹੈ।
ਇੱਕ ਜਾਮਨੀ ਕਰ ਬਾਤ ਬਿਤਾਏ,
ਇੱਕ ਰਾਤ ਭਾਈ ਨੰਦ ਚੰਦ ਜੀ ਹੋਣਾ ਨੇ ਇੱਥੇ ਹੀ ਰਹਿ ਕੇ ਬਤੀਤ ਕੀਤੀ, ਬਗੀਚੇ ਵਿਚ ਹੀ ਬਾਗ ਵਿਚ ਹੀ ਡੇਰਾ ਕਰਕੇ ਬਤੀਤ ਕੀਤੀ ਹੈ।
ਪ੍ਰਾਤ ਮਿਲਵੇ ਗਿਰ ਰਾਏ,
ਰਾਤ ਬਤੀਤ ਹੋਈ ਅਗਲਾ ਦਿਨ ਚੜਿਆ, ਤੂੰ ਸਵੇਰੇ ਹੀ ਉਸ ਵਕਤ ਉੱਠ ਕੇ ਰਾਜੇ ਫਤਿਹ ਸ਼ਾਹ ਨੂੰ ਮਿਲਣ ਵਾਸਤੇ ਭਾਈ ਸਾਹਿਬ ਭਾਈ ਨੰਦ ਚੰਦ ਜੀ ਔਰ ਦੀਵਾਨ ਭਾਈ ਦਇਆ ਰਾਮ ਜੀ ਹੁਣੇ ਮਿਲਣ ਲਈ ਗਏ।
ਤੁਮਕੋ ਖੁਸ਼ੀ ਕਰੀ ਗੁਰਪੁਰੇ, ਦਾਇਜ ਪਠਿਓ ਮੋਲ ਬੋਰੂਰੇ।
ਔਰ ਉਸ ਵਕਤ ਜਦੋਂ ਇਸ ਪ੍ਰਕਾਰ ਨਾਲ ਮਿਲਣ ਵਾਸਤੇ ਪਹੁੰਚੇ ਰਾਜੇ ਫਤਿਹ ਸ਼ਾਹ ਨੂੰ ਮਿਲੇ ਤੇ ਆਖਿਆ, ਹੇ ਰਾਜਾ ਫਤਿਹ ਸ਼ਾਹ, ਤੇਰੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬੜੀਆਂ ਖੁਸ਼ੀਆਂ ਕੀਤੀਆਂ ਨੇ, ਔਰ ਉਹਨਾਂ ਨੇ ਤੇਰੀ ਲੜਕੀ ਵਾਸਤੇ ਆਪਣੇ ਵੱਲੋਂ ਕਿ ਤੇਰੀ ਲੜਕੀ ਉਹਨਾਂ ਦੀ ਵੀ ਲੜਕੀ ਤੁਲ ਹੈ, ਤੋ ਉਹਨਾਂ ਨੇ ਦਾਇਜ ਭੇਜਿਆ ਹੈ, ਬਹੁਤ ਸਾਰੀਆਂ ਵਸਤੂਆਂ, ਬਹੁਤ ਸਾਰਾ ਵੱਡਾ ਤੰਬੋਲ ਨਿਉਂਦਰੇ ਦੇ ਰੂਪ ਦੇ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੇਜਿਆ ਹੈ।
ਆਪਣੋ ਜਾਨ ਦਇਆ ਔਰ ਛਾਏ,
ਸਤਿਗੁਰੂ ਜੀ ਨੇ ਤੈਨੂੰ ਆਪਣਾ ਜਾਣ ਕੇ ਤੇਰੇ ਤੇ ਉਹਨਾਂ ਨੇ ਬੜੀ ਭਾਰੀ ਦਇਆ ਕੀਤੀ ਹੈ, ਗੁਰਦੇਵ ਜੀ ਨੇ ਬੜਾ ਭਾਰੀ ਤਰਸ ਕੀਤਾ ਹੈ।
ਆ ਦਲ ਭੇਜ ਮੋਹਿਤ ਵਡਿਆਏ,
ਔਰ ਆਪਣੇ ਦਲ ਸਹਿਤ 500 ਸੂਰਮੇ ਮਹਾਰਾਜ ਜੀ ਨੇ ਸਾਡੇ ਨਾਲ ਭੇਜੇ ਨੇ ਤੇਰੀ ਵਡਿਆਈ ਵਾਸਤੇ ਕਿ ਤੇਰੀ ਸੋਭਾ ਹੋਵੇ। ਉਦਾਂ ਫੌਜ ਭੇਜਣ ਦੀ ਉਹਨਾਂ ਨੂੰ ਲੋੜ ਨਹੀਂ ਸੀ, ਉਹਨਾਂ ਨੇ ਫੌਜ ਭੇਜੀ ਆ ਤੇਰੀ ਵਡਿਆਈ ਵਾਸਤੇ, ਤੇਰੇ ਆਭਾ ਵਾਸਤੇ ਕਿ ਫਤਿਹ ਸ਼ਾਹ ਦੀ ਸੋਭਾ ਹੋਵੇ, ਇਸ ਕਰਕੇ ਸਾਨੂੰ ਦਲ ਦੇ ਸਹਿਤ ਤੇਰੇ ਕੋਲ ਭੇਜਿਆ ਹੈ।
ਫਤਿਹ ਸ਼ਾਹ ਕਰ ਜੋਰ ਉਚਾਰਾ,
ਰਾਜਾ ਫਤਿਹ ਸ਼ਾਹ ਨੇ ਉਸ ਵਕਤ ਹੱਥ ਜੋੜੇ ਤੇ ਹੱਥ ਜੋੜ ਕੇ ਬੋਲਿਆ,
ਅੰਪਰ ਕਰਿਓ ਅਧਿਕ ਉਪਕਾਰਾ।
ਕਹਿਣ ਲੱਗਾ, ਇਹ ਤਾਂ ਸਤਿਗੁਰੂ ਦਸਮੇਸ਼ ਪਾਤਸ਼ਾਹ ਨੇ ਸਾਡੇ ਤੇ ਬੜਾ ਵੱਡਾ ਪਰ ਉਪਕਾਰ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜਾ ਵੱਡਾ ਭਾਰੀ ਮਹਾਨ ਪਰ ਉਪਕਾਰ ਕੀਤਾ ਹੈ।
ਸੇਵਕ ਸਦਾ ਗੁਰੂ ਘਰ ਕੇਰੇ,
ਮੈਂ ਤਾਂ ਸਦਾ ਹੀ ਗੁਰੂ ਘਰ ਦਾ ਸੇਵਕ ਹਾਂ, ਸਦਾ ਹੀ ਗੁਰੂ ਘਰ ਦਾ ਦਾਸ ਹਾਂ, ਮੁਰੀਦ
ਹਾਂ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਬੜੀ ਵੱਡੀ ਦਇਆ ਕੀਤੀ ਹੈ, ਕਿਰਪਾ ਕੀਤੀ ਹੈ ਕਿ ਮੇਰਾ ਉਹਨਾਂ ਨੇ ਏਡਾ ਵੱਡਾ ਭਾਰੀ ਸੁਜਸ ਕੀਤਾ। ਉਹ ਮੇਰਾ ਸੁਜਸ ਚਾਹੁੰਦੇ ਵੀ ਨੇ ਕਿ ਮੇਰੀ ਵਡਿਆਈ ਸਾਰਿਆਂ ਭਰਾਵਾਂ ਵਿਚ ਉਜਾਗਰ ਹੋਵੇ, ਸਾਰੇ ਪਹਾੜੀ ਰਾਜਿਆਂ ਵਿਚ ਮੇਰੀ ਵਡਿਆਈ ਉਜਾਗਰ ਹੋਵੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਹਨ।
ਆਪਸ ਮਈਆ,
ਰਾਜਾ ਫਤਿਹ ਸ਼ਾਹ ਨੇ ਦੀਵਾਨ ਭਾਈ ਨੰਦ ਚੰਦ ਜੀ ਦੇ ਨਾਲ ਇਹ ਬਚਨ ਬਿਲਾਸ ਕੀਤੇ ਨੇ, ਆਪਸ ਵਿਚ ਇਹ ਬਚਨ ਹੋਏ ਹਨ।
ਆਏ ਸਿਵਰ ਪਿਓ ਨਿਜ ਜਈਆ,
ਔਰ ਜਿੱਥੇ ਡੇਰਾ ਕੀਤਾ ਸੀ ਭਾਈ ਨੰਦ ਚੰਦ ਜੀ ਉਥੇ ਵਾਪਸ ਆਪਣੇ ਡੇਰੇ ਤੇ ਆ ਗਏ।
ਜਿਸ ਭੂਪਤ ਸੇਵਾ ਕਰਵਾਵੇ,
ਔਰ ਰਾਜਾ ਫਤਿਹ ਸ਼ਾਹ ਨੇਤਾ ਪ੍ਰਤੀ ਗੁਰੂ ਫੌਜਾਂ ਦੀ ਸੇਵਾ ਕਰਾਉਂਦਾ, ਭਾਵਨਾ ਨਾਲ ਸਾਰੀ ਸੇਵਾ ਟਹਿਲ ਕਰਵਾਉਂਦਾ ਹੈ।
ਪ੍ਰਿਣਦਾਨਾ ਇਨ ਸਕਲ ਪਚਾਵੇ,
ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਜੋ ਕੁਝ ਵੀ ਚਾਹੀਦਾ ਸਭ ਕੁਝ ਪਹੁੰਚਦਾ ਕਰਦਾ। ਗੁਰੂ ਡੇਰੇ ਵਾਸਤੇ ਜੋ ਰਸਤਾ ਬਸਤਾ ਚਾਹੀਦੀਆਂ ਨੇ ਲੰਗਰਾਂ ਵਾਸਤੇ ਜੋ ਰਸਤਾ ਬਸਤਾ ਚਾਹੀਦੀਆਂ ਨੇ ਉਹ ਵੀ ਭਜਵਾਉਂਦਾ ਹੈ।
ਆਨ ਪਾਨ ਕਰ ਸਵਾਦ ਮਾਨੇ,
ਆਨ ਪਾਨ ਕੀਤਾ ਬੜੇ ਸਵਾਦ ਨਾਲ ਬੜੇ ਰਸ ਦੇ ਨਾਲ ਭੋਜਨ ਛਕੇ ਹਨ।
ਇਸ ਦਿਨ ਬਣੇ ਰਹਿਤ ਸਵਧਾਨੇ,
ਪਰ ਭਾਈ ਨੰਦ ਚੰਦ ਜੀ ਨਾ ਪਹਾੜੀਆਂ ਤੇ ਯਕੀਨ ਨਹੀਂ ਕਰਦੇ, ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ। ਰਾਤ ਨੂੰ ਸੂਰਮਿਆਂ ਨੂੰ ਸਿਪਾਹੀਆਂ ਨੂੰ ਬਕਾਇਦਾ ਹਦਾਇਤ ਹੈ ਵੀ ਵਾਰੀ ਵਾਰੀ ਆਰਾਮ ਕਰਨਾ, ਅੱਧੇ ਜਾਗਦੇ ਰਹੋ ਅੱਧੇ ਆਰਾਮ ਕਰੋ। ਤੋ ਬੜੀ ਤਕੜਾਈ ਕਰਕੇ ਰੱਖਦੇ ਨੇ ਵੀ ਪਤਾ ਨੀ ਕਿਹੜੇ ਵੇਲੇ ਨਾ ਪਹਾੜੀਆਂ ਦਾ ਮਨ ਬਦਲ ਜਾਏ, ਕਿਉਂਕਿ ਇਹ ਦਿਲੋਂ ਕੱਚੇ ਹੁੰਦੇ ਨੇ, ਇਹ ਭਾਵਨਾ ਕਰਕੇ ਕੱਚੇ ਹੁੰਦੇ ਨੇ। ਪਤਾ ਨੀ ਕਿਹੜੇ ਵੇਲੇ ਡੋਲ ਜਾਣ, ਕਿਹੜੇ ਵੇਲੇ ਭੀਮ ਚੰਦ ਦਾ ਹੀ ਇਹਨੂੰ ਸੁਨੇਹਾ ਆ ਜਾਏ ਵੀ ਗੁਰੂ ਦਲ ਤੇ ਹਮਲਾ ਕਰ ਦੇ। ਇਸ ਕਰਕੇ ਭਾਈ ਨੰਦ ਚੰਦ ਜੀ ਆਪਣੇ ਵੱਲੋਂ ਪੂਰੀ ਤਿਆਰੀ ਕਰਵਾ ਕੇ ਹਰ ਵਕਤ ਤਿਆਰ ਪਰ ਤਿਆਰ ਹੋ ਕੇ ਰਹਿੰਦੇ ਹਨ।
ਫਤਿਹ ਸ਼ਾਹ ਨਿਤ ਪ੍ਰਤੀ ਸਤਿਕਾਰੇ,
ਰਾਜਾ ਫਤਿਹ ਸ਼ਾਹ ਨੇਤਾ ਪ੍ਰਤੀ ਬਹੁਤ ਸਤਿਕਾਰ ਕਰਦਾ, ਗੁਰੂ ਸਾਹਿਬ ਜੀ ਦੇ ਸੇਵਕਾਂ ਦਾ, ਭਾਈ ਨੰਦ ਚੰਦ ਜੀ ਦਾ, ਭਾਈ ਦਇਆ ਰਾਮ ਜੀ ਹੋਣਾ ਦਾ।
ਬਰਾਤ ਕੇ ਥਾਨੇ ਤਿਆਰੇ,
ਔਰ ਬਰਾਤ ਵਾਸਤੇ ਉਧਰ ਤਿਆਰੀ ਕਰ ਰਿਹਾ, ਕਿਉਂਕਿ ਉਧਰੋਂ ਬਰਾਤ ਆਉਣ ਦਾ ਸਮਾਂ ਨੇੜੇ ਆ ਰਿਹਾ। ਰਾਜੇ ਭੀਮ ਚੰਦ ਨੇ ਕਹਿਲੂਰ ਰਿਆਸ ਤੋਂ ਬਰਾਤ ਲੈ ਕੇ ਆਉਣੀ ਬਿਲਾਸਪੁਰ ਤੋਂ, ਇਸ ਕਰਕੇ ਉਧਰੋਂ ਬਰਾਤ ਆਉਣ ਦੀ ਤਿਆਰੀ ਹੈ, ਉਹ ਵੀ ਉਡੀਕ ਕਰ ਰਿਹਾ।
ਇਸ ਪ੍ਰਕਾਰ ਇਸਕੋ ਬਿਰਤਾਂਤ,
ਖਾਲਸਾ ਜੀ ਇਹ ਤਾਂ ਇਧਰ ਸ੍ਰੀਨਗਰ ਦਾ ਬਿਰਤਾਂਤ ਸੀ, ਇੱਥੇ ਦੀ ਘਟਨਾ ਜੋ ਇੱਥੇ ਵਰਤਿਆ ਉਹ ਹੈ।
ਉਸ ਕੀ ਸੁਣੀਏ ਆਏ ਬਰਾਤ,
ਉਧਰ ਦੀ ਸੁਣੋ ਕਿ ਰਾਜਾ ਭੀਮ ਚੰਦ ਬਰਾਤ ਲੈ ਕੇ ਚੜ੍ਹਿਆ ਆਪਣੀ ਰਾਜਧਾਨੀ ਬਿਲਾਸਪੁਰ ਤੋਂ, ਤੇ ਜਿਵੇਂ ਉਹ ਬਰਾਤ ਲੈ ਕੇ ਚੜ੍ਹਿਆ ਤੇ ਲੈ ਕੇ ਆ ਰਿਹਾ ਬਰਾਤ, ਉਹ ਹੁਣ ਸਾਰੀ ਕਥਾ ਆਪ ਦੀ ਸਰਵਣ ਕਰੋ।
ਭੀਮ ਚੰਦ ਸਭੇ ਪਹਾੜੀ,
ਔਰ ਰਾਜਾ ਭੀਮ ਚੰਦ ਤੇ ਜਿੰਨੇ ਪਹਾੜੀ ਰਾਜੇ ਹਨ,
ਮਿਲਿਓ ਮੇਲ ਜੈ ਕਹਿੰਦੇ ਭਾਰੇ,
ਕਿੱਥੋਂ ਕਿੱਥੋਂ ਬੜਾ ਵੱਡਾ ਮੇਲ ਇਕੱਠਾ ਹੋਇਆ, ਬੜਾ ਵੱਡਾ ਭਾਰੀ ਮੇਲ, ਬੜਾ ਬਹੁਤ ਵੱਡਾ ਭਾਰੀ ਮਿਲਾਪ ਲੈ ਕੇ ਬਹੁਤ ਸਾਰੀ ਆਪਣੀ ਫੌਜ ਨੂੰ ਨਾਲ ਲੈ ਕੇ ਚੜਿਆ ਰਾਜਾ ਭੀਮ ਚੰਦ।
ਬਹੁਤ ਹਾਰਨ ਕੇ ਮੈਂ ਪਤੀ ਆਏ,
ਬਹੁਤ ਸਾਰੀਆਂ ਰਿਆਸਤਾਂ ਦੇ ਰਾਜੇ, ਜਿਹੜੇ ਨੇੜੇ ਨੇੜੇ ਰਿਆਸਤਾਂ ਦੇ ਰਾਜੇ ਸੀ, ਅੱਧੇ ਰਾਜੇ ਉਧਰ ਫਤਿਹ ਸ਼ਾਹ ਕੋਲ ਮੇਲੀ ਬਣੇ ਨੇ, ਤੇ ਅੱਧੇ ਰਾਜੇ ਜਿਹੜੇ ਭੀਮ ਚੰਦ ਨਾਲ ਸਨੇਹ ਰੱਖਦੇ ਸੀ ਉਹ ਬਰਾਤੀ ਬਣ ਕੇ ਨਾਲ ਚੱਲੇ ਹਨ।
ਨਿਜ ਨਿਜ ਦਲ ਸਕੇਲ ਕਰ ਲਿਆਏ,
ਜਿਹੜੇ ਪਹਾੜੀ ਰਾਜੇ ਨਾਲ ਚੱਲੇ ਨੇ ਵੀ ਆਪਣਾ ਆਪਣਾ ਦਲ, ਆਪਣੀਆਂ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਨਾਲ ਲੈ ਕੇ ਚੱਲੇ ਹਨ।
ਸ਼ਸਤਰ ਬਸਤਰ ਤੇ ਬਨ ਠਨ ਭਲੇ,
ਬੜੇ ਬੜੇ ਸੋਹਣੇ ਸ਼ਸਤਰ, ਸੋਹਣੇ ਬਸਤਰ ਸਰੀਰ ਤੇ ਧਾਰਨ ਕਰਕੇ ਬਰਾਤੀ ਬਣ ਕੇ ਚੱਲੇ ਨੇ। ਫਿਰ ਰਾਜੇ ਦੇ ਘਰ ਜਾ ਕੇ ਟਿਕਾਓ ਹੋਣਾ, ਇਸ ਕਰਕੇ ਛੋਟੇ ਤੋਂ ਛੋਟੇ ਸਿਪਾਹੀ ਵੀ ਨੇ ਨਾ ਜਿਹੜੇ, ਉਹਨਾਂ ਨੇ ਵੀ ਬੜੇ ਬੜੇ ਵਧੀਆ ਬਸਤਰ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਆਨ ਆਨ ਚੋਂ ਦਿਸਤੇ ਮਿਲੇ,
ਚਾਰਾਂ ਪਾਸਿਆਂ ਤੋਂ ਆਣ ਆਣ ਕੇ ਮਿਲੇ ਹਨ।
ਦਲ ਵਿਸਾਲ ਬੋ ਸ਼ਗਨ ਮਨਾਏ,
ਬਹੁਤ ਵੱਡਾ ਦਲ ਇਕੱਠਾ ਹੋਇਆ ਰਾਜੇ ਭੀਮ ਚੰਦ ਦਾ, ਫੌਜਾਂ ਬੜੀਆਂ ਇਕੱਠੀਆਂ ਹੋ ਗਈਆਂ, ਹਜ਼ਾਰਾਂ ਦੀ ਗਿਣਤੀ ਦੇ ਵਿਚ ਤਾਂ ਬਰਾਤ ਹੀ ਇਕੱਠੀ ਹੋ ਗਈ, ਤੇ ਬੜੇ ਸ਼ਗਨ ਮਨਾਏ ਜਿਹੜੇ ਇਨ੍ਹਾਂ ਪਹਾੜੀਆਂ ਦੇ ਬਰਾਤ ਚੜਨ ਸਮੇਂ ਹੁੰਦੇ ਨੇ, ਉਹ ਸਾਰੇ ਸ਼ਗਨ ਜਿਹੜੇ ਇਨ੍ਹਾਂ ਨੇ ਲੋਕ ਕਬੈਦ ਕਰੀਤੀਆਂ ਉਹ ਸਾਰੀਆਂ ਰਾਜੇ ਭੀਮ ਚੰਦ ਨੇ ਕਰਵਾਈਆਂ ਹਨ।
ਕੰਨ ਨਾਰਨ ਤੇ ਗੀਤ ਗਵਾਏ,
ਬਹੁਤ ਸਾਰੀਆਂ ਸੁਹਾਗਣਾ ਇਸਤਰੀਆਂ ਕੋਲੋਂ ਗੀਤ ਗਵਾਏ ਨੇ, ਉਹਨਾਂ ਕੋਲੋਂ ਘੋੜੀਆਂ ਗਵਾਈਆਂ ਨੇ, ਅਨਕ ਪ੍ਰਕਾਰ ਦੇ ਖੁਸ਼ੀਆਂ ਦੇ ਗੀਤ ਗਾਏ ਗਏ ਨੇ, ਵਾਜੇ ਵਜਾਏ ਗਏ ਨੇ।
ਬੜੀ ਬਰਾਤ ਜੋਰ ਕਰ ਚੜਿਓ,
ਬੜੀ ਵੱਡੀ ਬਰਾਤ ਲੈ ਕੇ ਇਕੱਠੀ ਕਰਕੇ ਭੀਮ ਚੰਦ ਚੜਿਆ, ਬਰਾਤ ਬੜੀ ਵੱਡੀ ਹਜ਼ਾਰਾਂ ਦੀ ਗਿਣਤੀ ਚ, ਬੜਾ ਬੜਾ ਸਾਜੋ ਸਮਾਜ ਸਬਾਬ ਇਹਦੇ ਨਾਲ ਹੈ।
ਬਾਜੇ ਬੋ ਬਜਾਏ ਮੁਦ ਬੜਿਓ,
ਬਹੁਤ ਸਾਰੇ ਬਾਜੇ ਅੱਗੇ ਬਜਾਉਂਦਾ ਹੋਇਆ ਜਾ ਰਿਹਾ, ਬੜਾ ਚਾਉ ਵਧਿਆ, ਬੜੀਆਂ ਖੁਸ਼ੀਆਂ ਵਧੀਆਂ ਹਨ।
ਮੰਗਲ ਕਰਤੇ ਅਨੇਕ ਪ੍ਰਕਾਰਾ,
ਪ੍ਰਕਾਰ ਦੇ ਮੰਗਲ ਹੋ ਰਹੇ ਨੇ, ਅਨਕ ਪ੍ਰਕਾਰ ਦੇ ਸੋਹਣੇ ਮੰਗਲ ਗਾਏ ਜਾ ਰਹੇ ਨੇ।
ਉਲੰਘੇ ਪੰਥ ਬਿਕਮ ਸਮ ਸਾਰਾ,
ਸਾਰਾ ਪੰਥ ਸਾਰਾ ਪੈਂਡਾ ਲੰਘ ਕੇ ਆਏ ਨੇ, ਬੜਾ ਔਖਾ ਰਸਤਾ ਸੀ, ਵਿਖਮ ਪੈਂਡਾ ਸੀ ਸਾਰਾ ਲੰਘ ਕੇ ਆਏ ਹਨ
ਟਿਕਟ ਪਾਉਣ ਟੇਕੇ ਚੱਲ ਗਏ
ਪਾਉਂਟਾ ਸਾਹਿਬ ਦੇ ਨੇੜੇ ਚੱਲ ਕੇ ਆ ਗਏ ਹਨ
ਉਸ ਦੋਏ ਤਰੇ ਉਤਰਤ ਭਏ
ਦੋ ਤਿੰਨ ਕੋ ਪਹਿਲਾਂ ਹੀ ਚਲਦੇ ਚਲਦੇ ਕਿਉਂਕਿ ਰਸਤਾ ਇਹੀ ਸੀ ਨਾ ਪਾਉਂਟਾ ਸਾਹਿਬ ਤੋਂ ਇਨ੍ਹਾਂ ਨੇ ਸ੍ਰੀ ਨਗਰ ਨੂੰ ਜਾਣਾ ਸੀ ਇਹ ਵਿਚਲਾ ਰਸਤਾ ਸੀ ਨੇੜੇ ਦਾ ਰਸਤਾ ਸੀ ਤੂੰ ਇਹ ਚੱਲ ਕੇ ਪਾਉਂਟਾ ਸਾਹਿਬ ਦੇ ਨੇੜੇ ਦੋ ਤਿੰਨ ਕੋ ਪਹਿਲਾਂ ਇਨ੍ਹਾਂ ਨੇ ਆ ਕੇ ਰਾਜੇ ਭੀਮ ਚੰਦ ਨੇ ਆਪਣੇ ਪੁੱਤਰ ਦੀ ਸਾਰੀ ਬਰਾਤ ਸਮੇਤ ਡੇਰਾ ਕੀਤਾ
ਸੰਧਿਆ ਸਮੇਂ ਟਿਕਿਓ ਜਾਵੇ ਡੇਰਾ
ਸੰਧਿਆ ਦਾ ਸਮਾਂ ਸੀ ਸ਼ਾਮ ਦਾ ਸਮਾਂ ਸੀ ਉਹ ਸ਼ਾਮ ਦੇ ਸਮੇਂ ਜਦੋਂ ਭੀਮ ਚੰਦ ਦਾ ਡੇਰਾ ਇੱਥੇ ਟਿਕ ਗਿਆ
ਬਾਤ ਸੁਣੀ ਪ੍ਰਭ ਕੀ ਤਿਸ ਬੇਰਾ
ਉਸ ਵਕਤ ਇਹਨੇ ਆਪਣੇ ਕੰਨੀ ਸੁਣਿਆ ਕਿਸੇ ਨੇ ਆ ਕੇ ਇਹਨੂੰ ਦੱਸਿਆ
ਪੰਥ ਬਰਾਤ ਕੁਝ ਤਲ ਗਵਨੋ
ਕਹਿਣ ਲੱਗਾ ਇਹਨੂੰ ਆ ਕੇ ਕਿਸੇ ਨੇ ਦੱਸਿਆ ਹੇ ਰਾਜਾ ਭੀਮ ਚੰਦ ਕੱਲ ਸਵੇਰੇ ਜਿਸ ਰਸਤੇ ਤੋਂ ਤੂੰ ਲੰਘ ਕੇ ਜਾਣਾ ਨਾ ਉਸ ਰਸਤੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਡੇਰਾ ਹੈ
ਉਤਰੇ ਤਾਂ ਸਦਲ ਬਲ ਭਵਨੋ
ਆਪਣੇ ਦਲ ਦੇ ਸਮੇਤ ਆਪਣੀਆਂ ਫੌਜਾਂ ਦੇ ਸਮੇਤ ਜਿਹੜੇ ਬੜੇ ਬਲਵਾਨ ਨੇ ਬੜੇ ਬਲੀ ਨੇ ਸੂਰਮੇ ਨੇ ਯੋਧੇ ਨੇ ਉਹ ਆਪਣੇ ਦਲ ਦੇ ਸਮੇਤ ਉਤਰੇ ਹੋਏ ਹਨ
ਸੁਣ ਕਰ ਚਿਤ ਉਪਜੀ ਦੁਚਿਤਾਏ ਕਿਸ ਪ੍ਰਕਾਰ ਹਮ ਉਲੰਘ ਜਾਏ
ਇਹ ਸੁਣ ਕੇ ਸਾਰਿਆਂ ਦੇ ਮਨ ਦੇ ਵਿਚ ਦੁਚਿਤੀ ਪੈਦਾ ਹੋ ਗਈ ਦੁਬਧਾ ਪੈਦਾ ਹੋ ਗਈ ਕਿ ਅਸੀਂ ਹੁਣ ਇਥੋਂ ਕਿਵੇਂ ਲੰਘਾਂਗੇ ਭੀਮ ਚੰਦ ਨੂੰ ਹੁਣ ਆਪਣਾ ਪਾਪ ਖਾਣ ਲੱਗਾ ਵੀ ਮੈਂ ਆਨੰਦਪੁਰ ਸਾਹਿਬ ਉਹਨਾਂ ਨਾਲ ਵੈਰ ਕਮਾਇਆ ਹੁਣ ਇਥੋਂ ਜੇ ਲੰਘਾਂਗਾ ਉਹ ਹਮਲਾ ਹੀ ਨਾ ਕਰ ਦੇਣ ਉਹਨਾਂ ਨਾਲ ਫੌਜਾਂ ਨੇ ਸੂਰਮੇ ਨੇ ਹੁਣ ਇਹਨੂੰ ਆਪਣਾ ਪਾਪ ਸਤਾਉਣ ਲੱਗਾ ਡਰ ਗਿਆ ਉਸ ਵੇਲੇ ਭੀਮ ਚੰਦ ਕਿ ਹੁਣ ਅਸੀਂ ਇਥੋਂ ਕਿਵੇਂ ਲੰਘਾਂਗੇ
ਇਸ ਮੰਤਰ ਕੇ ਸਕਲ ਬੁਲਾਏ
ਭੀਮ ਚੰਦ ਨੇ ਉਸ ਵਕਤ ਸਲਾਹ ਕਰਨ ਵਾਸਤੇ ਜਿੰਨੇ ਪਹਾੜੀ ਰਾਜੇ ਨਾਲ ਬਰਾਤੀ ਬਣ ਕੇ ਚੜੇ ਸੀ ਜਾਂ ਇਹਦੇ ਵਜ਼ੀਰ ਨੇ ਉਹਨਾਂ ਸਾਰਿਆਂ ਨੂੰ ਭੀਮ ਚੰਦ ਨੇ ਆਪਣੇ ਕੋਲ ਸਲਾਹ ਕਰਨ ਲਈ ਬੁਲਾਇਆ
ਭੀਮ ਚੰਦ ਤੇ ਗਿਰਪਤੀ ਆਏ
ਰਾਜੇ ਭੀਮ ਚੰਦ ਕੋਲ ਜਿੰਨੇ ਪਹਾੜੀ ਸਨ ਸਾਰੇ ਇਕੱਠੇ ਹੋ ਕੇ ਆ ਗਏ
ਇੱਕ ਗੁਲੇਰੀਆ ਨਾਮ ਗੋਪਾਲ
ਔਰ ਇੱਕ ਰਾਜਾ ਗੋਪਾਲ ਗੁਲੇਰੀਆ ਹੈ ਗੁਲੇਰੀਆ ਇਹਦੀ ਰਿਆਸਤ ਸੀ ਉਸ ਰਿਆਸਤ ਦਾ ਰਾਜਾ ਗੋਪਾਲ ਹੈ
ਮੰਡੀ ਪਤ ਸੁਕੇਤ ਜਸਵਾਲ
ਮੰਡੀ ਦਾ ਰਾਜਾ ਹੈ ਤੇ ਸੁਕੇਤ ਮੰਡੀ ਦਾ ਰਾਜਾ ਹੈ ਜਸਵਾਲੀਆ ਰਾਜਾ ਹੈ
ਆਦ ਹੰਡੂਰੀ ਜੇਤਕ ਸਾਥ
ਰਾਜਾ ਹੰਡੂਰੀਆ ਇਹ ਜਿੰਨੇ ਰਾਜੇ ਸਨ ਸਾਰਿਆਂ ਨੂੰ ਰਾਜੇ ਭੀਮ ਚੰਦ ਦੇ ਨਾਲ ਸਨ ਜਿਹੜੇ ਇਹਨਾਂ ਨੂੰ ਬੁਲਾਇਆ
ਸਭ ਮਿਲ ਤੇਰੇ ਵੈਰ ਗਿਰਨਾਥ
ਇਹ ਸਾਰੇ ਬਾਹਰ ਆ ਕੇ ਇਕੱਠੇ ਹੋ ਕੇ ਬਹਿ ਗਏ ਸਲਾਹ ਕਰਨ ਵਾਸਤੇ ਸਾਰੇ ਆਏ ਨੇ ਰਾਜੇ ਭੀਮ ਚੰਦ ਨਾਲ ਸਲਾਹ ਕਰਨ ਲਈ
ਸਭ ਕੋ ਕਰ ਆਦਰ ਕੈਲੂ ਰੇ
ਰਾਜਾ ਭੀਮ ਚੰਦ ਨਾਲ ਸਾਰੇ ਰਾਜਿਆਂ ਦਾ ਬੜਾ ਸਤਿਕਾਰ ਕੀਤਾ ਆਇਆਂ ਦਾ ਤੇ ਬਿਠਾ ਕੇ ਰਾਜਾ ਭੀਮ ਚੰਦ ਬੋਲਿਆ ਕਹਿਣ ਲੱਗਾ
ਬੋਲਿਓ ਇੱਕ ਚਿੰਤਾ ਬਦਰ ਪੂਰੇ
ਉਸ ਵਕਤ ਬੋਲਿਆ ਕਹਿਣ ਲੱਗਾ ਕਿ ਭਾਈ ਇੱਕ ਬੜੀ ਵੱਡੀ ਚਿੰਤਾ ਦੀ ਗੱਲ ਆਣ ਬਣੀ ਇੱਕ ਬੜਾ ਵੱਡਾ ਫਿਕਰ ਇੱਕ ਬੜੀ ਵੱਡੀ ਸਮੱਸਿਆ ਉਹ ਅਚਨ ਚੇਤ ਹੁਣ ਆਣ ਬਣੀ ਹੈ
ਸ੍ਰੀ ਗੁਰੂ ਸੰਗ ਵਿਗਾੜ ਹਮਾਰਾ
ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮੇਰਾ ਵਿਗਾੜ ਹੈ ਇਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਉਹਨਾਂ ਦੇ ਨਾਲ ਮੇਰਾ ਵਿਗਾੜ ਹੋਇਆ ਸੀ
ਭਇਓ ਪ੍ਰਥਮ ਰਣ ਕਿਉਂ ਤਾਰਾ
ਅੱਗੇ ਵੀ ਜੰਗ ਹੋਣ ਹੀ ਵਾਲਾ ਸੀ ਉਦੋਂ ਆਨੰਦਪੁਰ ਸਾਹਿਬ ਉਹ ਤਾਂ ਜਿਵੇਂ ਕਿਵੇਂ ਕਰਕੇ ਮੈਂ ਹੀ ਟਾਲਿਆ ਗੁਰੂ ਜੀ ਵੱਲੋਂ ਤਾਂ ਕੋਈ ਟਾਲ ਮਟੋਲਾ ਨਹੀਂ ਸੀ ਮੇਰੇ ਵੱਲੋਂ ਹੀ ਉਹ ਟਾਲ ਮਟੋਲਾ ਹੋਇਆ ਅੱਗੇ ਵੀ ਜੰਗ ਮੈਂ ਹੀ ਟਾਲਿਆ ਹੈ
ਪੰਥ ਪ੍ਰਾਤ ਕੇ ਮੈਂ ਤਿੰਨ ਡੇਰਾ
ਰਸਤੇ ਦੇ ਉੱਤੇ ਉਹਨਾਂ ਨੇ ਕੱਲ ਆਪਾਂ ਜਿੱਥੋਂ ਲੰਘ ਕੇ ਜਾਣਾ ਉਹਨਾਂ ਨੇ ਰਸਤੇ ਚ ਨਗਰ ਵਸਾਇਆ ਪਾਉਂਟਾ ਸਾਹਿਬ ਕਿਲਾ ਵੀ ਉੱਥੇ ਬਣਾ ਲਿਆ ਉਹਨਾਂ ਨੇ ਸੁਣਿਆ ਬੜਾ ਵੱਡਾ ਕਿਲਾ ਰਚਿਆ ਫੌਜਾਂ ਵੀ ਰੱਖੀਆਂ ਨੇ ਤੇ ਉਥੋਂ ਆਪਾਂ ਕੱਲ ਉਸੇ ਰਸਤੇ ਤੋਂ ਲੰਘ ਕੇ ਜਾਣਾ ਉਥੇ ਉਹਨਾਂ ਦਾ ਡੇਰਾ ਹੈ
ਨੇੜ ਪਰੇ ਹੋਏ ਹੈ ਪਤ ਭੇੜਾ
ਜੇ ਆਪਾਂ ਉਹਨਾਂ ਦੇ ਨੇੜੇ ਹੋ ਕੇ ਲੰਘਾਂਗੇ ਤੇ ਹੋ ਸਕਦਾ ਕੱਲ ਸੂਰਮਿਆਂ ਦਾ ਭੇੜ ਹੋ ਜਾਏ ਉਹ ਹਮਲਾ ਕਰ ਦੇਣ ਜਾਂ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੋ ਸਕਦੀ ਹੈ
ਉਤਸ਼ਵ ਬਿਆ ज्ञान कर तारे अब किम उलंघे दल बल भारे।
पहला भी मैं ब्याह दा उत्सव समझ के जंग टालिया कि मेरे लड़के दा ब्याह है ते कानू जंग करना उदो आनंदपुर साहब च नहीं ता जंग होना सी। पहला मैं ब्याह दा उत्सव जान के ओ जंग दा समा टालिया सी पर हुण ता रस्ते विच ही ओ बैठे ने हुण किवें जंग टालीए हुण किवें युद्ध टालिया जावे।
तब जसवाल केसरी चंद
उस वेले राजा जसवालिया ते राजा केसरी चंद बोले
आद गुलेरी अपर नरेंद
राजा गुलेरिया बैठा सी होर राजे बैठे सन
कैत तीर क्यों चिंता थाने
हे राजा भीम चंद क्यों अपने मन च चिंता करदा धीरज रख
कितक सैन गुर के संग जाने
गुरु जी दे नाल किन्नी क सैना होवेगी किन्नी क फौज उना दे नाल होवेगी।
हम सगरे मैं पति दल संग
असी सारे पहाड़ी राजे तेरे नाल और साडे नाल साडियां फौजां भी ने साडे सिपाही भी साडे नाल हन
क्यों कर टरे गण ते जंग
जे जंग होवेगा भी ते असी कोई जंग करन तो टलांगे असी भी जंग करांगे फिर उना कोल किन्नी क फौज होवेगी साडे जिन्नी फौज तां नहीं ना होनी असी कई राजे इकट्ठे आ साडा दल फौजां साडे नाल ने ते जदों जंग होया भी ते असी जंग करन तो नहीं टलांगे।
अल्प जमू ते त्रास न माने
कुछ थोड़ी फौज करके भी त्रास नहीं मनदे डर नहीं मनदे
निज मल ते आ गए प्रसन्न
असी क्यों डर रखिए असी भी अपने बल दे नाल उत्थों लंघ के अगे जावांगे।
अब तुम पूर्व पथो वजीर
इदा कर राजा भीम चंद पहला तू अपना वजीर गुरु गोबिंद सिंह साहब कोल भेजना कर
जानै भेद जितक पत वीर
ओ पहला उत्थे जाके वेखे के गुरु जी कोल किन्ने क सिपाही ने उना कोल किन्ने क सूरमे ने किन्निया क फौजा ने गुरु जी कोल
पराक्रम को भाग सुनावे
वजीर जाएगा ओ जाके अपना पराक्रम अपना बल भी जाके गुरु जी नू दसेगा कि राजे भीम चंद कोल किन्ना बल है ओदे नाल किन्ने राजे ने किन्निया फौजा ने
जो मग नाता डेरा लुट जावे
वो जाके कहन वकील जाके अपना वजीर कहे गुरु जी नू एथो सानू लंघन वास्ते रस्ता दे दियो नहीं ता तुहाडा सारा डेरा लुटिया जाएगा। आपा वजीर भेजिए गुरु जी दे कोलो जाके नाले ता मुआयना कराएगा सारिया फौजां दा नाले अपना बल सुना आवेगा गुरु जी नू और कह आवेगा कि गुरु जी रस्ता दे दियो जे रस्ता ना दिता ते तुहाडा सारा डेरा लुटिया जाएगा।
भीम चंद सुन राजन बाने
राजे भीम चंद ने अपने नाल दे साथी राजयां दियां इह गल्लां सुनिया
निज उत्सव लग तेनो बखाने
भीम चंद कदे नहीं सी चाहुंदा लड़ाई होवे क्योंकि उहदे लड़के दी बरात चढ़ी हुई है ओह नहीं सी चाहुंदा जंग होवे लोथा बेसण माड़ा कम होवे तो भीम चंद कदे चाहुंदा सी। उस वक्त राजे भीम चंद ने अपने लड़के दे ब्याह दा उत्सव जान करके
रण कर बेकी बात ना चे
बोलिया कहन लगा ना भाई जंग करन दी गल नहीं चंगी जंग दी गल ना करिया जे आपा लड़ाई करन नहीं आए करो लड़ाई करनी हुंदी ते आपा आनंदपुर साहब ही कर लेंदे उदो टाली सी हुण तां ब्याह दा दिन भी बिलकुल नेड़े आ गया ते हुण ब्याह दे दिन नूं नेड़े आउंदिआं वेख के आपां हुण रस्ते च जंग करिए किसे दा पुत मरेगा किसे दा भाई मरेगा ते जंग दे विच जदों इस तरह मौतां होणगीआं फिर आपां खुशियां किथे मनावांगे ते जंग विच पता नहीं खबरे की हो जाए भी तां कोई नहीं ना पता कि आपां ही जितना इस करके भाई जंग दी गल ना करो ये गल नहीं चंगी लगदी
शादी सैल पतन कर बांचे
पहाड़ी राजयां दे घरां दे विच शादी है खुशी है
पर ये जंग होए मारन मरनो
जदों जंग होवेगा ते जंग दे विच मारना ते मरना होवेगा
भए शोके आनंद होर हरनो
बड़ा बड़ा शोक होवेगा सारयां दे मन दा आनंद हरिया जावेगा
निश्चय लड़ियो चाहे एक बारी
करके सानू एक बेरी ता उना दे नाल ਉਹਨਾਂ ਦੇ ਨਾਲ ਇੱਕ ਵਾਰੀ ਤਾਂ ਆਪਾਂ ਨੂੰ ਲੜਨਾ ਹੀ ਪਵੇਗਾ, ਪਰ ਹਾਲੇ ਆਪਾਂ ਨੀ ਲੜਾਈ ਕਰਨੀ।
ਸੁੱਤ ਸ਼ਾਦੀ ਤੇ ਲੱਖੋ ਪਿਛਾਰੇ,
ਜੇ ਲੜਾਈ ਕਰਨੀ ਵੀ ਪਈ ਤੇ ਆਪਣੇ ਪੁੱਤਰ ਦਾ ਵਿਆਹ ਕਰਕੇ ਬਾਅਦ ਵਿਚ ਲੜਾਂਗੇ। ਲੜਨਾ ਤਾਂ ਆਪਾਂ ਨੂੰ ਪੈਣਾ ਹੀ ਹੈ, ਅੱਜ ਨੀ ਤਾਂ ਕੱਲ, ਪਰ ਹਾਂ ਇਹ ਲੜਾਈ ਆਪਾਂ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ ਕਰਾਂਗੇ।
ਯਾਂ ਤੇ ਕਰਿਓ ਪ੍ਰਥਮ ਮੈਂ ਟਾਰਾ,
ਕਰਕੇ ਪਹਿਲਾਂ ਵੀ ਮੈਂ ਟਾਲਾ ਕੀਤਾ, ਪਹਿਲਾਂ ਵੀ ਮੈਂ ਆਪ ਹੀ ਆਪਣੇ ਵੱਲੋਂ ਜੰਗ ਟਾਲਿਆ।
ਏਵ ਮਤੋਰ ਜਾਨ ਹਮਾਰਾ,
ਇਸ ਤਰ੍ਹਾਂ ਦਾ ਮੇਰੇ ਮਨ ਦਾ ਮਤਾ ਹੈ।
ਅਬ ਤੋ ਬਿਨੈ ਕਰਨੀ ਬਣੈ,
ਹੁਣ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਬੇਨਤੀ ਕਰਨੀ ਬਣਾਉਂਦੀ, ਹੁਣ ਤਾਂ ਆਪਾਂ ਹੱਥ ਜੋੜ ਕੇ ਬੇਨਤੀ ਕਰਕੇ ਰਸਤਾ ਲੈ ਲਈਏ, ਇੱਥੋਂ ਲੰਘ ਜਾਈਏ। ਲੜਾਈ ਕਰਨੀ, ਲੜਾਈ ਤਾਂ ਬਾਅਦ ਵਿਚ ਵੇਖਾਂਗੇ ਜਦੋਂ ਵਿਆਹ ਹੋ ਜਾਏਗਾ, ਹੁਣ ਤਾਂ ਹੱਥ ਜੋੜ ਕੇ ਬੇਨਤੀ ਕਰਨੀ ਬਣਦੀ ਹੈ।
ਜਿਸ ਤੇ ਜਾਣੈ ਪ੍ਰੇਮੀ ਤਨੈ,
ਬਸ ਜਿਹਦੇ ਨਾਲ ਉਹ ਸਾਨੂੰ ਆਪਣਾ ਪ੍ਰੇਮੀ ਜਾਣਨ, ਆਪਣਾ ਪਿਆਰਾ ਜਾਣ ਕੇ ਸਾਨੂੰ ਇੱਥੋਂ ਲੰਘਣ ਦੇ ਦੇਣ।
ਪਰ ਥਾਨ ਕੋ ਪੰਥ ਨਾ ਨੇੜੇ,
ਹੋਰ ਕੋਈ ਨੇੜੇ ਰਸਤਾ ਕੋਈ ਨੀ, ਜੇ ਦੂਜੇ ਰਸਤਿਓ ਆਪਾਂ ਘੁੰਮ ਕੇ ਗਏ ਤੇ ਬੜਾ ਲੰਮਾ ਪੈਂਡਾ ਪਵੇਗਾ।
ਜੇ ਕੋ ਐ ਪਰਤ ਵੱਡ ਫੇਰੇ,
ਜੇ ਕੋਈ ਦੂਜਾ ਰਸਤਾ ਹੈ ਵੀ ਆ ਤੇ ਬੜਾ ਵੱਡਾ ਫੇਰਾ ਪਵੇਗਾ।
ਜਿਸ ਕੋ ਗਮਨਤ ਸਾ ਤਰੈ,
ਜੇ ਆਪਾਂ ਉਹ ਦੂਜੇ ਰਸਤਿਓ ਲੰਘ ਕੇ ਗਏ ਤੇ ਜਿਹੜੀ ਵਿਆਹ ਦੀ ਤਰੀਕ ਹੈ ਉਹ ਵੀ ਲੰਘ ਜਾਣੀ ਤੇ ਆਪਾਂ ਕਈ ਦਿਨ ਬਾਅਦ ਵਿਚ ਪਹੁੰਚਾਂਗੇ, ਉੱਥੇ ਫਿਰ ਕੀ ਪਹੁੰਚਣ ਦਾ ਫਾਇਦਾ। ਜਿਹੜੀ ਵਿਆਹ ਦੀ ਤਰੀਕ ਆ ਉਸ ਦਿਨ ਬਰਾਤ ਉੱਥੇ ਲਾੜਾ ਹੀ ਨਾ ਪਹੁੰਚਿਆ ਤੇ ਵਿਆਹ ਕਿਵੇਂ ਹੋਵੇਗਾ। ਜੇ ਦੂਜੇ ਰਸਤੇ ਗਏ ਤੇ ਏਦਾਂ ਵਿਆਹ ਦੀ ਤਰੀਕ ਵੀ ਲੰਘ ਜਾਏਗੀ ਔਰ ਆਪਾਂ ਬਹੁਤ ਦੇਰੀ ਨਾਲ ਪਹੁੰਚਾਂਗੇ।
ਪਿੱਛੇ ਪਹੁੰਚ ਕਹਾਂ ਤਬ ਕਰੈ,
ਬਾਅਦ ਵਿਚ ਪਹੁੰਚੇ ਉੱਥੇ ਤੇ ਫਿਰ ਆਪਾਂ ਉੱਥੇ ਪਹੁੰਚ ਕੇ ਕੀ ਕਰਨਾ ਜੇ ਵਿਆਹ ਦੀ ਤਰੀਕ ਹੀ ਲੰਘ ਗਈ।
ਵੱਡੋ ਬਿਰਾ ਸੋਚੋ ਮੈਂ ਪਰੇ,
ਇਹਦਾ ਵਿਆਹ ਦੇ ਇਸ ਸਮਾਗਮ ਵਿਚ ਬੜਾ ਬਿਰਾਸ ਹੋਵੇਗਾ। ਜੇ ਜੰਗ ਹੁੰਦਾ ਤਾਂ ਵੀ ਮਾੜਾ, ਜੇ ਦੂਸਰੇ ਰਸਤੇ ਲੰਘ ਕੇ ਜਾਂਦੇ ਆ ਤਾਂ ਵੀ ਮਾੜਾ। ਇਸ ਕਰਕੇ ਹੁਣ ਤਾਂ ਇੱਕੋ ਰਸਤਾ ਹੈ ਵੀ ਆਪਾਂ ਗੁਰੂ ਜੀ ਨੂੰ ਹੱਥ ਜੋੜ ਕੇ ਮਿੰਨਤ ਤਰਲਾ ਕਰਕੇ ਇੱਥੋਂ ਲਾਂਘਾ ਲੈ ਲਈਏ, ਨਹੀਂ ਤਾਂ ਬੇਰਸ ਹੋ ਜਾਏਗਾ, ਸ਼ਾਦੀ ਵਿਚ ਬੇਰਸੀ ਹੋ ਜਾਏਗੀ।
ਇਹ ਵਿਰੋਧ ਅਬ ਗੁਰਸੰਗ ਧਰੇ,
ਹੁਣ ਆਪਾਂ ਗੁਰੂ ਜੀ ਨਾਲ ਵਿਰੋਧ ਕੀਤਾ।
ਰਾਜ ਘਾਟ ਪਰ ਕੀਨ ਡੇਰਾ,
ਉਹਨਾਂ ਨੇ ਰਾਜ ਘਾਟ ਜਿਹੜਾ ਹੈ ਮੁੱਖ ਲਾਂਘਾ ਹੈ ਉਹਦੇ ਤੇ ਉਹਨਾਂ ਨੇ ਡੇਰਾ ਕੀਤਾ ਹੋਇਆ।
ਆਪ ਸੋਰ ਮਾ ਬਲੀ ਬਡੇਰਾ,
ਨਾਲੇ ਫਿਰ ਗੁਰੂ ਜੀ ਕਿਹੜਾ ਡਰਨ ਵਾਲੇ ਨੇ, ਜਿਹੜਾ ਆਪਾਂ ਦਬਕਾ ਮਾਰਾਂਗੇ ਤੇ ਡਰ ਕੇ ਟੁਰ ਜਾਣਗੇ, ਉਹ ਤਾਂ ਬੜੇ ਸੂਰਮੇ ਨੇ, ਬੜੇ ਬਲੀ ਨੇ, ਯੋਧੇ ਹਨ।
ਸਭ ਕੀ ਹੋਇਆ ਤਕੜਾਈ,
ਸਭ ਪ੍ਰਕਾਰ ਨਾਲ ਹੁਣ ਸਾਨੂੰ ਤਕੜਾਈ ਕਰਨੀ ਪਏਗੀ।
ਸਭ ਬਿਜ ਕੀ ਹੋਇਆ ਤਕੜਾਈ, ਬਲ ਤੇ ਕਿਉਂ ਦੇ ਨਾ ਜਾਏ।
ਉਹਨਾਂ ਨੇ ਵੀ ਆਪਣੇ ਵੱਲੋਂ ਪੂਰੀ ਤਕੜਾਈ ਕੀਤੀ ਹੋਣੀ ਹੈ, ਜੇ ਆਪਾਂ ਬਲ ਨਾਲ ਲੰਘਣਾ ਚਾਹਾਂਗੇ ਤੇ ਆਪਣੇ ਬਲ ਨਾਲ ਆਪਾਂ ਉੱਥੋਂ ਕਦੇ ਨੀ ਲੰਘ ਪਾਵਾਂਗੇ।
ਸੁਮਤ ਵਿਚਾਰ ਕਰੋ ਛਲ ਐਸੇ,
ਹੁਣ ਤੁਸੀਂ ਸੁਮਤ ਦੀ ਵਿਚਾਰ ਕਰਕੇ ਇਸ ਤਰ੍ਹਾਂ ਦਾ ਛਲ ਤੇ ਕਪਟ ਕਰੋ।
ਇਸੀ ਪੰਥ ਮੈਂ ਗਮਨੇ ਜੈਸੇ,
ਆਪਾਂ ਇਸੇ ਰਸਤੇ ਸੌਖੇ ਢੰਗ ਨਾਲ ਲੰਘ ਕੇ ਚਲੇ ਜਾਈਏ।
ਸਤ ਸਮਤਾ ਨੀਕੀ ਬਾਤ,
ਪਿਆਰ ਨਾਲ ਗੁਰੂ ਜੀ ਨਾਲ ਗੱਲ ਕਰ ਲੈਣੀ ਇਹੀ ਚੰਗੀ ਹੈ।
ਸੁਖ ਤੋਂ ਪਹੁੰਚੈ ਸਕਲ ਬਰਾਤ,
ਸਾਰੀ ਬਰਾਤ ਸੁਖ ਦੇ ਨਾਲ ਸ੍ਰੀ ਨਗਰ ਪਹੁੰਚਦੀ ਹੋ ਜਾਏ।
ਭੀਮ ਚੰਦ ਤੇ ਸੁਣ ਕਰ ਬਾਨੀ,
ਰਾਜੇ ਭੀਮ ਚੰਦ ਦੀਆਂ ਇਹ ਗੱਲਾਂ ਬਾਕੀ ਦੇ ਪਹਾੜੀ ਰਾਜਿਆਂ ਨੇ ਸੁਣੀਆਂ ਹਨ।
ਕਰ ਲਗ ਗਰਵ ਨ੍ਰਿਤ ਸਭ ਮਾਨੇ,
ਉਸ ਵਕਤ ਰਾਜਿਆਂ ਨੇ ਵੀ ਥੋੜਾ ਹੰਕਾਰ ਕਰਕੇ ਗੱਲ ਮੰਨ ਲਈ, ਮਨ ਦੇ ਵਿਚ ਸੋਚ ਕੇ ਵੀ ਵਾਕਈ ਭੀਮ ਚੰਦ ਠੀਕ ਕਹਿੰਦਾ ਹੈ।
ਪਥੋ ਵਜ਼ੀਰ ਕਰਨ ਕੋ ਬੇਨਤੀ,
ਲੱਗੇ ਜੀ ਆਪਣਾ ਵਜ਼ੀਰ ਫਿਰ ਬੇਨਤੀ ਕਰਨ ਵਾਸਤੇ ਗੁਰੂ ਜੀ ਕੋਲ ਭੇਜਣਾ ਕਰੋ।
ਪਿੱਛੇ ਲੜੈ ਕੀਨ ਮਿਲ ਗਿਣਤੀ,
ਬਾਅਦ ਵਿਚ ਫਿਰ ਲੜਾਂਗੇ, ਬਾਅਦ ਵਿਚ ਸਲਾਹਾਂ ਕਰਾਂਗੇ ਕਿ ਕਿਵੇਂ ਲੜਾਈ ਕਰਨੀ, ਕਿਵੇਂ ਹਮਲਾ ਕਰਨਾ, ਪਹਿਲਾਂ ਇੱਕ ਵਾਰੀ ਇੱਥੋਂ ਲੰਘਣ ਵਾਸਤੇ ਬੇਨਤੀ ਕਰੋ।
ਚਲੇ ਉੱਚੈ ਸਰ ਬਗਨ ਮਤ ਕੋ,
ਮੂਰਖ ਇਕੱਠੇ ਹੋ ਕੇ ਜਿਹੜੇ ਅਲ ਪੱਗ ਨੇ ਸਰਬੱਗ ਸਤਿਗੁਰਾਂ ਨੂੰ ਛੱਲਣਾ ਚਾਹੁੰਦੇ ਨੇ, ਸਰਬੱਗ ਗੁਰਦੇਵ ਨੂੰ ਛਲਣਾ ਚਾਹੁੰਦੇ ਹਨ।
ਬਲ ਚਾਤੁਰਤਾ ਲਖ ਨਿਜ ਮਤ ਕੋ,
ਔਰ ਬੜਾ ਬਲ ਤੇ ਚਤਰਾਈ ਕਰਦੇ ਹਨ ਆਪਣੇ ਮਤ ਦਾ, ਇਨ੍ਹਾਂ ਨੂੰ ਬੜਾ ਮਾਣ ਤੇ ਹੰਕਾਰ ਹੈ।
ਭਾਵਹੀਨ ਮਤ ਮੰਦ ਪਾੜੇ,
ਭਾਵ ਤੋਂ ਹੀਣੇ ਮਾੜੀ ਮਤ ਵਾਲੇ ਪਹਾੜੀਏ ਹਨ।
ਕਿਨੂ ਨਨੀ ਕੀਰ ਦੇ ਵਿਚਾਰੇ,
ਕਿਸੇ ਨੇ ਆਪਣੇ ਮਨ ਚ ਚੰਗੀ ਗੱਲ ਦੀ ਵਿਚਾਰ ਨਹੀਂ ਕੀਤੀ।
ਮਤ ਮੰਤ ਨਿਜ ਸਚਿਵ ਬੁਲਾਇਓ,
ਸਮਤਵੰਤ ਸਿਆਣੇ ਸਚਿਵ ਵਜ਼ੀਰ ਸਾਨੂੰ ਬੁਲਾਏ ਹਨ।
ਆਦਰ ਸਭੀਆਂ ਨੂੰ ਵਿੱਚ ਬਿਠਾਇਓ,
ਸਭ ਨਾਲ ਸਾਰੇ ਵਜ਼ੀਰਾਂ ਨੂੰ, ਸਭ ਤੋਂ ਜਿਹੜਾ ਵੱਡਾ ਵਜ਼ੀਰ ਸੀ ਉਹਨੂੰ ਸਤਿਕਾਰ ਨਾਲ ਆਪਣੇ ਕੋਲ ਬਿਠਾਇਆ।
ਨਿਜ ਆਸ਼ਾ ਸਗਰੋ ਸਮਝਾਵਾ,
ਔਰ ਆਪਣੇ ਮਨ ਦਾ ਸਾਰਾ ਆਸ਼ਾ ਉਸ ਵਜ਼ੀਰ ਨੂੰ ਸਮਝਾਇਆ ਹੈ।
ਨਹੀਂ ਚਾਹੇ ਹਮ ਸੰਗਰ ਪਾਵਾ,
ਲੱਗੇ ਅਸੀਂ ਸੰਗਰ ਨਹੀਂ ਕਰਨਾ ਚਾਹੁੰਦੇ, ਅਸੀਂ ਹੁਣ ਕਿਸੇ ਪ੍ਰਕਾਰ ਦੀ ਲੜਾਈ ਨਹੀਂ ਕਰਨਾ ਚਾਹੁੰਦੇ।
ਜਿਉਂ ਕਿਉਂ ਕਰ ਮਾਰ ਗਏ ਲੈਣਾ,
ਜਾ ਗੁਰੂ ਜੀ ਕੋਲ ਜਿਵੇਂ ਕਿਵੇਂ ਕਰਕੇ ਰਸਤਾ ਆਪਾਂ ਲੈਣਾ, ਇਸ ਰਸਤੇ ਤੋਂ ਆਪਾਂ ਲਾਂਘਾ ਲੈਣਾ ਹੈ।
ਸੱਚ ਝੂਠ ਇਸ ਚੈ ਕਹਿ ਦੇਣਾ,
ਸੱਚ ਬੋਲਣਾ ਝੂਠ ਬੋਲਣਾ ਹਰ ਪੱਖ ਦੀ ਤੈਨੂੰ ਛੁੱਟੀ ਹੈ, ਤੂੰ ਜੋ ਕੁਝ ਮਰਜ਼ੀ ਗੁਰੂ ਜੀ ਕੋਲ ਸੱਚ ਝੂਠ ਕਹਿ ਸਕਦਾ ਹੈ।
ਬਾਤਨ ਸੋ ਰਜਾਏ ਗੁਰ ਲੀਜੈ,
ਗੱਲਾਂ ਕਰਕੇ ਗੁਰੂ ਜੀ ਨੂੰ ਪ੍ਰਸੰਨ ਕਰ ਲੈ, ਉਹਨਾਂ ਨੂੰ ਰਿਝਾ ਲੈ।
ਇਸ ਤੋਂ ਬਿਨਾਂ ਬਾਕ ਕਹਿ ਬੀਜੈ,
ਸਾਡੇ ਵੱਲੋਂ ਬੇਨਤੀ ਕਰਦੇ ਗੁਰੂ ਜੀ ਨੂੰ ਕਿ ਰਾਜੇ ਭੀਮ ਚੰਦ ਹੋਣਾ ਨੇ ਬੇਨਤੀ ਕੀਤੀ ਹੈ।
ਜੋ ਦਾਨਾ ਏ ਜਗਤ ਮੈਂ ਅਗਰੇ, ਬੇਬਸ ਲਖੈ ਕਾਰਜ ਕੱਚ ਤਿਰਬੇ।
ਦਾਨੇ ਲੋਕ ਹੁੰਦੇ ਨੇ ਜਗਤ ਵਿਚ, ਭੀਮ ਚੰਦ ਕਹਿੰਦਾ ਦਾਨੇ ਤੇ ਸਿਆਣੇ ਲੋਕ ਜਗਤ ਵਿਚ ਹੁੰਦੇ ਨੇ, ਉਹ ਜਦੋਂ ਵੇਖਦੇ ਨੇ ਵੀ ਹੁਣ ਬੇਬਸੀ ਹੈ, ਹੁਣ ਸਾਡਾ ਕੋਈ ਕੰਮ ਨਹੀਂ ਹੋ ਸਕਦਾ ਤੇ ਕਾਰਜ ਵਿਗੜ ਰਿਹਾ।
ਅਲਪ ਬਣੈ ਸੁਧਰੈ ਜਿਨ ਰੀਤ,
ਫਿਰ ਉਹ ਛੋਟੇ ਬਣ ਜਾਣ ਤੇ ਛੋਟੇ ਬਣਨ ਨਾਲ ਉਹਨਾਂ ਦੀਆਂ ਸਾਰੀਆਂ ਰੀਤੀਆਂ ਸੁਧਰ ਸਕਦੀਆਂ ਹਨ।
ਅਨੈਤਿਵੀ ਤੋਰਨ ਲੀਤ,
ਉਸੇ ਤਰ੍ਹਾਂ ਉਹਨਾਂ ਨੂੰ ਪੂਰਨ ਨੀਤੀ ਠਾਨਣੀ ਚਾਹੀਦੀ ਹੈ।
ਕਿਉਂ ਲਗੂ ਜੇ ਹੋਏ ਨਾ ਜਾਏ,
ਛੋਟਾ ਥੋੜੀ ਹੋ ਜਾਂਦਾ, ਜੇ ਹੋਵੇ ਵੀ ਤੇ ਉਹ ਕਿਸੇ ਵੀ ਤਰੀਕੇ ਨਾਲ ਛੋਟਾ ਨਹੀਂ ਬਣ ਜਾਂਦਾ ਜੇ ਉਹ ਨੀਵਾਂ ਹੋ ਵੀ ਜਾਏ।
ਸਿਆਣੇ ਜਾਣੇ ਤੇ ਸਦਕਾਏ,
ਸਿਆਣੇ ਨੇ ਫਿਰ ਵੀ ਉਹਨੂੰ ਵੱਡਾ ਹੀ ਸਮਝਦੇ ਨੇ, ਇਸ ਕਰਕੇ ਅੱਜ ਆਪਣੀ ਬੇਬਸੀ ਹੈ। ਜੇ ਆਪਾਂ ਝੁਕਾਂਗੇ ਵੀ ਤੇ ਆਪਾਂ ਛੋਟੇ ਨਹੀਂ ਹੋ ਜਾਣਾ, ਆਪਾਂ ਫਿਰ ਵੀ ਵੱਡੇ ਹੀ ਰਹਿਣਾ ਹੈ।
ਭੀਮ ਚੰਦ ਜਬ ਐਸੇ ਕਹਿਓ, ਅਪਰ ਗ੍ਰਿੰਦਨ ਸੋਨੇ ਸਯੋ।
ਭੀਮ ਚੰਦ ਨੇ ਗੱਲ ਕਹੀ, ਜਿਹੜੇ ਦੂਜੇ ਪਹਾੜੀ ਰਾਜ ਹੰਕਾਰੀ ਵੀ ਸੀ ਨਾ, ਉਹਨਾਂ ਨੂੰ ਮਾਣ ਵੀ ਸੀ ਆਪਣੇ ਬਲ ਦਾ, ਉਹਨਾਂ ਕੋਲੋਂ ਇਹ ਗੱਲ ਸਹੀ ਨਹੀਂ ਗਈ ਜਿਹੜੇ ਬਾਕੀ ਪਹਾੜੀ ਰਾਜੇ ਸਨ।
ਕਿਉਂ ਸਭ ਕੀ ਤੁਮ ਲਗਤਾ ਕਰੋ,
ਰਾਜਾ ਭੀਮ ਚੰਦ ਕਿਉਂ ਸਾਡੇ ਸਾਰਿਆਂ ਨੂੰ ਛੋਟਾ ਕਰਦਾ, ਕਿਉਂ ਸਾਡੀ ਸਾਰਿਆਂ ਦੀ ਲਭਤਾ ਕਰ ਰਿਹਾ।
ਬੁੱਧ ਬਲ ਦਲ ਕੋ ਦੀਰਘ ਧਰੋ,
ਬੁੱਧੀ ਦਾ ਬਲ ਦਾ ਦਲ ਦਾ ਆਪਣਾ ਮਾਣ ਕਰ, ਵੇਖ ਤੇਰੇ ਕੋਲ ਕਿੰਨਾ ਦਲ ਤੇ ਬਲ ਹੈ।
ਸੁਣੋ ਵਜ਼ੀਰ ਆਪਣੋ ਜੋਰ, ਕਹੋ ਸਕਲ ਰਿਪਤ ਦਲ ਕੋ ਜ਼ੋਰ।
ਬੋਲੇ ਕਹਿਣ ਲੱਗੇ, ਵਜ਼ੀਰ ਤੂੰ ਕੱਲੀ ਨਿਮਰਤਾ ਨਾਲ ਬੇਨਤੀ ਨਹੀਂ ਕਰਨੀ, ਤੂੰ ਗੁਰੂ ਜੀ ਨੂੰ ਨਾਲ ਇਹ ਵੀ ਕਹਿ ਦੇਈ ਕਿ ਰਾਜੇ ਭੀਮ ਚੰਦ ਨਾਲ ਕਿੱਡਾ ਵੱਡਾ ਦਲ ਹੈ, ਭੀਮ ਚੰਦ ਨਾਲ ਕਿੱਡੀਆਂ ਵੱਡੀਆਂ ਫੌਜਾਂ ਨੇ, ਸਾਡਾ ਬਲ ਵੀ ਜਾ ਕੇ ਉਹਨਾਂ ਨੂੰ ਦੱਸ ਦੇਈ।
ਤਜ ਮਗ ਕੋ ਆਵ ਕਰੋ ਕਿਨਾਰਾ,
ਉਹਨਾਂ ਨੂੰ ਕਹਿ ਦੇਈ ਕਿ ਉਹ ਰਸਤਾ ਛੱਡ ਕੇ ਕਿਨਾਰਾ ਕਰਕੇ ਪਾਸੇ ਹੋ ਜਾਣ।
ਮਿਲੇ ਸੈਨ ਤਬ ਹੋਏ ਵਿਗਾਰਾ,
ਜੇ ਉਹਨਾਂ ਦੀਆਂ ਫੌਜਾਂ ਮਿਲੀਆਂ ਤੇ ਫਿਰ ਵਿਗਾੜ ਹੋਵੇਗਾ, ਯੁੱਧ ਹੋਵੇਗਾ।
ਹਸਨੇ ਬਣੇ ਜਾਏ ਲੁੱਟ ਡੇਰਾ,
ਐਸਾ ਨਾ ਹੋਵੇ ਕਿ ਗੁਰੂ ਜੀ ਦਾ ਸਾਰਾ ਡੇਰਾ ਲੁੱਟਿਆ ਜਾਵੇ।
ਯਾ ਤੇ ਸੁਧ ਕਰਬੇ ਮੁਝ ਪ੍ਰੇਰਾ,
ਕਰਕੇ ਤੂੰ ਕਹਿ ਦੇਈ ਜਾ ਕੇ ਕਿ ਮੈਨੂੰ ਤੁਹਾਡੇ ਕੋਲ ਖਬਰ ਭੇਜਣ ਵਾਸਤੇ ਭੇਜਿਆ ਰਾਜਿਆਂ ਨੇ।
ਇਤਿਆਦਕ ਨਿਜ ਓਜ ਜਨਾਵੋ, ਬਹੁ ਬਿਧ ਤੇ ਗੁਰ ਤਰਾ ਤੇ ਉਪਾਵੋ।
ਇਤਿਆਦਕ ਆਪਣਾ ਬਲ ਜਣਾਉਣਾ ਹੈ, ਔਰ ਬਹੁ ਪ੍ਰਕਾਰ ਦੇ ਨਾਲ ਉਹਨਾਂ ਦੇ ਮਨ ਚ ਤਰਾਸ ਤੇ ਡਰ ਪੈਦਾ ਕਰਨਾ ਹੈ।
ਭੀਮ ਚੰਦ ਸੁਨ ਬੋਰ ਬਖਾਨੇ,
ਰਾਜੇ ਭੀਮ ਚੰਦ ਨੇ ਉਸ ਵਕਤ ਫਿਰ ਬੋਲਿਆ, ਕਹਿਣ ਲੱਗਾ
ਪ੍ਰਥਮ ਕਥਕ ਨੈ ਭਾਖੋ ਬਾਨੇ।
ਵਜ਼ੀਰ ਸਾਹਿਬ ਪਹਿਲਾਂ ਨਾ ਕੌੜਾ ਬੋਲੀ, ਭੀਮ ਚੰਦ ਟਾਲਾ ਹੀ ਕਰ ਰਿਹਾ, ਕਹਿੰਦਾ ਪਹਿਲਾਂ ਨਾ ਜਾ ਕੇ ਉਹਨਾਂ ਨੂੰ ਕੌੜਾ ਬੋਲੀ
ਸਹਿਤ ਸ਼ਮਤਾ ਜੇ ਮੰਗਦੇ
ਪਿਆਰ ਨਾਲ ਉਹਨਾਂ ਨੂੰ ਮਨਾਈ ਸ਼ਾਇਦ ਉਹ ਰਸਤਾ ਦੇ
ਦੇਣ
ਚੰਗੀ ਗੱਲ ਹੀ ਕੋਈ ਨੀ ਜੇ ਪਿਆਰ ਨਾਲ ਲਾਂਘਾ ਦੇ ਦੇਣ
ਜੇ ਨੇ ਮਨ ਪੁਨ ਕਹਿ ਬੀਜੈ
ਜੇ ਉਹ ਨਾ ਮੰਨਣ ਤੇ ਫਿਰ ਬਾਅਦ ਵਿਚ ਕਹਿ ਦੇਵੀ ਆਪਣੀ ਦਲ ਦਾ ਬਲ ਵਿਖਾ ਦੇਵੀ ਆਪਣੀ ਫੌਜ ਦਾ ਡਰ ਵਿਖਾ ਦੇਵੀ
ਜਿਉਂ ਕੋ ਛਲ ਬਲ ਕਰ ਮਗ ਲੀਜੈ
ਕਿਵੇਂ ਛਲ ਬਲ ਕਰਕੇ ਉਹਨਾਂ ਕੋਲ ਰਸਤਾ ਲੈਣਾ ਹੈ
ਸੁਮਤ ਵਜ਼ੀਰ ਗਿਆਨ ਅਭਿਪ੍ਰਾਏ
ਜਿਹੜਾ ਇਹਨਾਂ ਦਾ ਵਜ਼ੀਰ ਸੀ ਉਹਨੇ ਸਾਰਾ ਅਭਿਪ੍ਰਾਏ ਸਮਝ ਲਿਆ
ਰਣ ਨਾ ਕਰੋ ਸਭ ਕੋ ਸਮਝਾਏ
ਕਿਹਾ ਵੀ ਜੰਗ ਨਾ ਕਰੋ ਜੰਗ ਕਰਨ ਨਾਲ ਤੁਹਾਡਾ ਹੀ ਘਾਟਾ ਇਸ ਵੇਲੇ ਗੁਰੂ ਜੀ ਨੂੰ ਕੋਈ ਪਰਵਾਹ ਨਹੀਂ ਉਹ ਤਾਂ ਲੜਨ ਨੂੰ ਤਿਆਰ ਨੇ ਪਹਿਲਾਂ ਵੀ ਤਿਆਰ ਸੀ ਹੁਣ ਘਾਟਾ ਤੁਹਾਡਾ ਹੈ ਇਸ ਕਰਕੇ ਲੜਾਈ ਦਾ ਖਿਆਲ ਤੁਸੀਂ ਛੱਡ ਦਿਓ
ਆਪ ਚੱਲਣ ਤੋਂ ਕੀ ਨਸਤਿਆਰੇ
ਆਪ ਚੱਲਣ ਵਾਸਤੇ ਵਜ਼ੀਰ ਨੇ ਤਿਆਰੀ ਕੀਤੀ
ਸੰਗ ਸੁਪਤਲੇ ਕੋਰ ਵਿਚਾਰੇ
ਠੀਕ ਸਿਪਾਹੀ ਵੀ ਆਪਣੇ ਨਾਲ ਲਏ ਪੌਂਟਾ ਸਾਹਿਬ ਜਾਣ ਲਈ
ਡੇਰਾ ਕਰ ਮੁਕਾਮ ਤੇ ਸਥਾਨ
ਜਾ ਕੇ ਉੱਥੇ ਮਹਾਰਾਜ ਜੀ ਦੇ ਕੋਲ ਡੇਰਾ ਕੀਤਾ ਹੈ
ਇੱਕ ਵਜ਼ੀਰ ਪ੍ਰਸਥਾਨ
ਵਜ਼ੀਰ ਹੀ ਉੱਥੇ ਮਹਾਰਾਜ ਗੁਰੂ ਕਲਗੀ ਧਰ ਜੀ ਕੋਲ ਗਿਆ ਹੈ ਔਰ ਜਾ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਵਜ਼ੀਰ ਨੇ ਜਿਵੇਂ ਬੇਨਤੀ ਕਰਕੇ ਲਾਂਘਾ ਮੰਗਿਆ